ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲੈ ਅਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨ, ਸਿਰ ਛੱਤ ਸੱਚਾ ਹਰ ਬਣਾਏ। ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ, ਆਪੇ ਲੈ ਅਨ ਜਨ ਲਾਏ। ਪਾਤਸ਼ਾਹੀ ਭਗਤ ਜਨਾ ਕੋ ਦਿੱਤੀ ਅਨ, ਸਿਰ ਛੱਤ ਸੱਚਾ ਹਰ ਬਣਾਏ। ਸਦਾ ਸੁਖੀਏ ਨਿਰਮਲੇ, ਸਤਿਗੁਰ ਕੀ ਕਾਰ ਕਮਾਏ। ਰਾਜੇ ਓਏ ਨਾ ਆਖੀਐ ਹੈ, ਭਿੜ ਮਰੇ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ, ਸੋਭਾ ਮੂਲ ਨ ਪਾਹੇ। ਰਾਜੇ ਓਏ ਨ ਆਖੀਐ ਹੈ, ਭਿੜ ਮਰੇ ਫਿਰ ਜੂਨੀ ਪਾਹੇ। ਨਾਨਕ ਵਿਣ ਨਾਵੈ ਨੱਕੀ ਵੱਡੀ ਫਿਰ ਹੈ, ਸੋਭਾ ਮੂਲ ਨ ਪਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤਸੰਗ ਜਿਓ, ਅਦਬ ਪਿਆਰ ਸਤਿਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਸਥਾਨ ਸੱਚਖੰਡ ਹਰਿਮੰਦਰ ਸਾਹਿਬ ਵਿਖੇ ਜੁਗੋ ਜੁਗ ਅਟਲ ਸ਼ਬਦ ਗੁਰੂ ਨੇ ਜੋ ਹੁਕਮ ਬਖਸ਼ਿਸ਼ ਕੀਤਾ ਹੈ, ਗੁਰਦੁਆਰਾ ਮੰਜੀ ਸਾਹਿਬ ਇਸ ਹਾਲ ਵਿਖੇ ਅਸੀਂ ਬੈਠ ਕੇ ਸ਼ਬਦ ਦੀ ਵਿਚਾਰ ਕਰਨੀ ਹੈ, ਸਤਿਗੁਰਾਂ ਕੋਲੋਂ ਸ਼ਬਦ ਦੀ ਸੋਝੀ ਮੰਗਣੀ ਹੈ। ਸ਼ਬਦ ਵਿਚਾਰ ਵਿੱਚੋਂ ਗੁਰੂ ਦੇ ਦੀਦਾਰ ਕਰਨੇ ਹਨ, ਸ਼ਬਦ ਵਿਚਾਰ ਵਿੱਚੋਂ ਸਿੱਖੀ ਲੱਭਣੀ ਹੈ। ਗੁਰੂ ਨੇ ਕੀ ਕਰਨ ਵਾਸਤੇ ਕਿਹਾ ਹੈ, ਕਿਸ ਗੱਲ ਤੋਂ ਰੋਕਿਆ ਹੈ, ਸ਼ਬਦ ਦੀ ਸੋਝੀ ਵਿੱਚੋਂ ਹੀ ਸਾਨੂੰ ਪ੍ਰਾਪਤ ਹੋਵੇਗਾ। ਅੱਜ ਜੋ ਹੁਕਮ ਆਇਆ ਹੈ, ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ, ਗੁਜਰੀ ਕੀ ਵਾਰ। 21 ਇਸ ਦੀਆਂ ਪੌੜੀਆਂ ਹਨ, ਨਾਲ ਸਲੋਕ ਦਰਜ ਹਨ। 11ਵੀਂ ਪੌੜੀ ਦੇ ਨਾਲ ਦੋ ਸਲੋਕ ਦਰਜ ਹਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਦੇ। ਦੋ ਸਲੋਕਾਂ ਅਤੇ ਪੌੜੀ ਦੀ ਵਿਚਾਰ ਇਸ ਵੇਲੇ ਅਸੀਂ ਕਰਨੀ ਹੈ। ਪਹਿਲੇ ਸਲੋਕ ਵਿੱਚ ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ ਹੈ ਕਿ ਜੀਵਨ ਦੇ ਵਿੱਚ ਸਤ ਵੀ ਚਾਹੀਦਾ, ਸਤਾ ਵੀ ਚਾਹੀਦੀ ਹੈ। ਹੁਣ ਸੇਵਾ ਵੀ ਕਰਨੀ ਹੋਵੇ, ਬਲ ਤਾਂ ਅੰਦਰ ਚਾਹੀਦਾ, ਬਲ ਤੋਂ ਬਿਨਾਂ, ਸ਼ਕਤੀ ਤੋਂ ਬਿਨਾਂ ਤਾਂ ਜੀਵਨ ਹੋ ਨਹੀਂ ਸਕਦਾ। ਸ਼ਕਤੀ ਵੀ ਚਾਹੀਦੀ ਹੈ ਪਰ ਅੰਧੀ ਸ਼ਕਤੀ ਨਹੀਂ, ਉਸ ਨੂੰ ਭਗਤੀ ਦੇ ਨੇਤਰ ਵੀ ਚਾਹੀਦੇ ਹਨ। ਸ਼ਕਤੀ ਵੀ ਹੋਵੇ, ਭਗਤੀ ਵੀ ਹੋਵੇ, ਇਹਨਾਂ ਦੋਵਾਂ ਨੂੰ ਵੱਖ ਵੱਖ ਕਰਨ ਨਾਲ ਮਨੁੱਖ ਦਾ ਜੀਵਨ ਲੰਗੜਾ ਹੋ ਗਿਆ, ਅਪਾਹਜ ਹੋ ਗਿਆ। ਕੁਛ ਬੰਦੇ ਐਸੇ ਸਨ, ਸੱਤ ਜਾਣਿਆ ਜ਼ਰੂਰ ਪਰ ਉਹਨਾਂ ਦੀ ਗੱਲ ਕਿਸੇ ਮੰਨੀ ਨਹੀਂ, ਕਿਉਂਕਿ ਸਤਾ ਕੋਲ ਨਹੀਂ ਸੀ। ਕੁਛ ਐਸੇ ਸਨ, ਸਤਾ ਕੋਲ ਸੀ, ਡੰਡਾ ਮਜ਼ਬੂਤ ਸੀ, ਉਹਨਾਂ ਨੇ ਆਪਣੀ ਗਲਤ ਵੀ ਮਨਾ ਲਈ, ਉਹਨਾਂ ਨੇ ਜ਼ੁਲਮ ਕੀਤਾ। ਸਤਵਾਦੀ ਕਮਜ਼ੋਰ ਹੋ ਗਿਆ, ਸਤਾਵਾਦੀ ਜ਼ਾਲਮ ਹੋ ਗਿਆ। ਸਤਿਗੁਰਾਂ ਨੇ ਕਿਹਾ ਪਰਮਾਤਮਾ ਭਗਤੀ ਵੀ ਦਿੰਦਾ ਹੈ ਅਤੇ ਭਗਤਾਂ ਨੂੰ ਪਾਤਸ਼ਾਹੀ ਵੀ ਦਿੰਦਾ ਹੈ। ਕੱਟੀਐ ਤੇਰਾ ਅਹੋਂ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ, ਰਾਜ ਲੀਲਾ ਤੇਰਾ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਏ। ਇੱਕ ਉਹ ਹਨ ਜੋ ਕੇਵਲ ਤਨਾਂ 'ਤੇ ਰਾਜ ਕਰਦੇ ਹਨ ਔਰ ਡੰਡੇ ਨਾਲ ਕਰਦੇ ਹਨ, ਉਹਨਾਂ ਨੂੰ ਕਿਹਾ ਝੂਠੇ ਪਾਤਸ਼ਾਹ। ਇੱਕ ਉਹ ਹਨ ਜੋ ਪ੍ਰੇਮ ਨਾਲ ਰਾਜ ਕਰਦੇ ਹਨ ਔਰ ਦਿਲਾਂ 'ਤੇ ਰਾਜ ਕਰਦੇ ਹਨ, ਉਹਨਾਂ ਨੂੰ ਕਿਹਾ ਸੱਚੇ ਪਾਤਸ਼ਾਹ। ਗੁਰੂ ਵਾਸਤੇ ਸੱਚਾ ਪਾਤਸ਼ਾਹ ਸ਼ਬਦ ਵਰਤਿਆ ਗਿਆ ਹੈ। ਸਤਿਗੁਰ ਸੱਚਾ ਪਾਤਸ਼ਾਹ, ਕੂੜੇ ਪਾਤਸ਼ਾਹ ਦੁਨਿਆਵੇ। ਸਿੱਖ ਗੁਰੂ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਪਰਮਾਤਮਾ ਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਕੈਪਟਨ ਮਰੇ ਨੇ ਲੁਧਿਆਣੇ ਵਿੱਚ ਭਾਈ ਰਤਨ ਸਿੰਘ ਭੰਗੂ, ਇਹ ਮੀਰਾਂ ਕੋਟ ਵਾਲੇ ਮਹਿਤਾਬ ਸਿੰਘ ਦੇ ਪੋਤਰੇ ਸਨ, ਇਸ ਨਾਲ ਗੱਲ ਹੋਈ ਕਿਉਂਕਿ ਬੂਟੇ ਸ਼ਾਹ ਕੋਲੋਂ ਉਹ ਚਾਹੁੰਦਾ ਸੀ, ਮੁਨਸ਼ੀ ਬੂਟੇ ਸ਼ਾਹ ਸਿੱਖ ਇਤਿਹਾਸ ਲਿਖੇ। ਉਸਨੇ ਕਿਹਾ ਸਿੱਖਾਂ ਨਾਲ ਇਨਸਾਫ ਕੀ ਕਰੇਗਾ, ਸਿੱਖੀ ਦਾ ਇਤਿਹਾਸ ਮੈਂ ਲਿਖਾਂਗਾ। ਅਤੇ ਜਦੋਂ ਉਸਨੇ ਕਿਹਾ ਗੁਰੂ ਨਾਨਕ ਦੇਵ ਨੇ ਸਾਨੂੰ ਪਾਤਸ਼ਾਹੀ ਦਿੱਤੀ, ਅਤੇ ਉਹ ਸੁਭਾਵਕ ਕਹਿਣ ਲੱਗਾ ਗੁਰੂ ਨਾਨਕ ਦੇਵ ਕਿਹੜੇ ਇਲਾਕੇ ਦੇ ਪਾਤਸ਼ਾਹ ਸਨ? ਗੁਰੂ ਨਾਨਕ ਹੁਣ ਉਸ ਅੰਗਰੇਜ਼ ਨੂੰ ਕੀ ਪਤਾ ਲੱਗੇ, ਕਿਵੇਂ ਸਮਝੇ ਗੁਰੂ ਨਾਨਕ ਕਿਹੜੇ ਦੇਸ਼ ਦੇ ਪਾਤਸ਼ਾਹ ਸਨ, ਉਹਨਾਂ ਨੂੰ ਪਾਤਸ਼ਾਹੀ ਕਿਸ ਨੇ ਦਿੱਤੀ? ਕਹਿਣ ਲੱਗੇ ਉਹਨਾਂ ਨੂੰ ਪਾਤਸ਼ਾਹੀ ਪਰਮਾਤਮਾ ਨੇ ਦਿੱਤੀ, ਨੰਕਾਰ ਨੇ ਦਿੱਤੇ, ਸ਼ਹਿਨਸ਼ਾਹ ਨੇ ਦਿੱਤੇ। ਜੋ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਸਦੀ ਗੱਲ ਸਮਝ ਵਿੱਚ ਆ ਗਈ। ਸਤਿਗੁਰੂ ਨਾਨਕ ਦੇਵ ਪਾਤਸ਼ਾਹ ਹਨ। ਧੰਨ ਗੁਰੂ ਅਮਰਦਾਸ ਜੀ ਨੇ ਉਸ ਪਾਤਸ਼ਾਹੀ ਦੀ ਵਿਆਖਿਆ ਕੀਤੀ ਹੈ, ਸਿੱਖਾ ਤੇਰੇ ਕੋਲ ਧਨ ਵੀ ਹੋਵੇ, ਧਰਮ ਵੀ ਹੋਵੇ, ਤੇਰੇ ਕੋਲ ਭਗਤੀ ਵੀ ਹੋਵੇ, ਸ਼ਕਤੀ ਵੀ ਹੋਵੇ, ਤੇਰੇ ਕੋਲ ਸਤ ਵੀ ਹੋਵੇ, ਸਤਾ ਵੀ ਹੋਵੇ, ਪਰ ਜੀਵਨ ਦਾ ਲਕਸ਼ ਹੋਵੇ ਪਰਉਪਕਾਰ। ਜੀਵਨ ਦਾ ਲਕਸ਼ ਹੋਵੇ ਪਰਮਾਤਮਾ ਦੀ ਪ੍ਰਾਪਤੀ, ਤੇਰੇ ਕੋਲ ਸਾਧਨ ਹੋਵੇ ਭਗਤੀ, ਸਾਧਨ ਹੋਵੇ ਸ਼ਕਤੀ। ਆਓ ਸਰਵਣ ਕਰੋ, ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਇਹ ਭਗਤੀ ਸ਼ਕਤੀ ਦੀ ਵਿਆਖਿਆ ਕਰ ਰਹੇ ਹਨ। ਇੱਕ ਵਾਰ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ।
ਭਗਤ ਜਨਾ ਕਉ ਦਾ ਅਰਥ ਹੈ ਨੂੰ, ਭਗਤ ਜਨਾਂ ਨੂੰ ਆਪ ਪ੍ਰਸੰਨ ਹੋਇਆ, ਮੇਰਾ ਪਿਆਰਾ ਉਹਨਾਂ 'ਤੇ ਖੁਸ਼ ਹੋਇਆ, ਪ੍ਰਸੰਨ ਹੋਇਆ, ਤ੍ਰੁੱਟ ਪਿਆ। ਹਾਂਜੀ,
ਆਪੇ ਲਯਨ ਜਨ ਲਾਏ।
ਸੇਵਕਾਂ ਨੂੰ ਆਪਣੇ ਨਾਲ ਆਪ ਹੀ ਜੋੜ ਲਿਆ, ਆਪ ਹੀ ਲਾਇਆ। ਭਗਤ ਰਵਿਦਾਸ ਜੀ ਨੇ ਬੜਾ ਸੁੰਦਰ ਇੱਕ ਬਚਨ ਕਿਹਾ, ਦਾਤਾ ਅੱਜ ਮਨ ਦੀ ਅਵਸਥਾ ਇਹ ਹੈ ਕਿ ਸੱਚੇ ਪ੍ਰੀਤ ਮੈਂ ਤੇਰੇ ਨਾਲ ਜੋੜੀ ਹੈ। ਜਦੋਂ ਦੀ ਤੇਰੇ ਨਾਲ ਪ੍ਰੀਤ ਜੁੜ ਗਈ, ਬੁਰਿਆਈਆਂ ਵੱਲੋਂ, ਮੋਹ ਮਾਇਆ ਵੱਲੋਂ, ਦੁਨੀਆਂ ਦੇ ਵਿਕਾਰਾਂ ਵੱਲੋਂ ਟੁੱਟ ਗਏ। ਮਨ ਇੱਕ ਹੈ, ਧਿਆਨ ਇੱਕ ਹੈ, ਔਰ ਜਿਸ ਪਾਸੇ ਲਾਵਾਂਗੇ ਇੱਕ ਪਾਸੇ ਲੱਗੇਗਾ। ਇੱਥੇ ਇੱਕ ਵਿਚਾਰ ਧਿਆਨ 'ਚ ਲੈ ਲੈਣੇ, ਅੱਖਾਂ ਰੱਬ ਨੇ ਸਾਨੂੰ ਦੋ ਦਿੱਤੀਆਂ ਨੇ, ਪਰ ਵੇਖਦੀਆਂ ਇੱਕ ਪਾਸੇ ਹੀ ਨੇ। ਅਤੇ ਬੰਦਾ ਐਸਾ ਕਰੇ, ਇੱਕ ਅੱਖ ਨਾਲ ਇੱਧਰ ਵੇਖੀ ਜਾਏ, ਇੱਕ ਨਾਲ ਇੱਧਰ, ਪਰ ਐਸਾ ਹੋ ਨਹੀਂ ਸਕਦਾ। ਅੱਖਾਂ ਦੋ ਹਨ, ਵੇਖਦੀਆਂ ਇੱਕ ਪਾਸੇ ਹਨ। ਕੰਨ ਦੋ ਨੇ, ਪਰ ਇਕੱਠੀਆਂ ਦੋ ਗੱਲਾਂ ਅਸੀਂ ਸੁਣ ਨਹੀਂ ਸਕਦੇ, ਇੱਕ ਹੀ ਸੁਣਾਂਗੇ। ਜਦੋਂ ਇੱਕ ਗੱਲ ਫੋਨ ਹੀ ਸੁਣਦੇ, ਉਹ ਕੋਲ ਬੱਚਾ ਬੋਲਦੇ, ਕਹਿੰਦੇ ਠਹਿਰ ਜਾ, ਚੁੱਪ ਕਰ, ਮੈਨੂੰ ਫੋਨ ਸੁਣਨ ਦੇ। ਕੰਨ ਦੋ ਨੇ, ਗੱਲ ਇੱਕ ਸੁਣਦੇ ਹਾਂ। ਕਾਰਨ ਕੀ ਹੈ ਕਿ ਧਿਆਨ ਇੱਕ ਹੈ, ਧਿਆਨ ਤਾਂ ਇੱਕ ਹੈ, ਕੰਨ ਬੇਸ਼ੱਕ ਦੋ ਨੇ, ਅੱਖਾਂ ਦੋ ਨੇ, ਪਰ ਧਿਆਨ ਇੱਕ ਹੈ। ਮਨ ਦਾ ਧਿਆਨ ਵੀ ਇੱਕ ਹੈ, ਇੱਕ ਪਾਸੇ ਹੀ ਲੱਗੇਗਾ, ਭਾਵੇਂ ਮਾਇਆ ਵੱਲ ਲਾ ਲਓ, ਭਾਵੇਂ ਪਰਮਾਤਮਾ ਵੱਲ ਜੋੜ ਲਓ। ਸਾਚੀ ਪ੍ਰੇਤ ਹਮ ਤੁਮ ਸਿਉਂ ਜੋਰੀ, ਅਸੀਂ ਸੱਚੀ ਪ੍ਰੇਤ ਤੁਹਾਡੇ ਨਾਲ ਪਰਮਾਤਮਾ ਹੁਣ ਜੋੜੀ ਹੈ। ਤੁਮ ਸਿਉਂ ਜੋਰ ਅਵਰ ਸੰਗ ਤੋਰੀ, ਤੁਹਾਡੇ ਨਾਲ ਜੋੜ ਕੇ ਹੋਰਨਾਂ ਨਾਲੋਂ ਤੋੜ ਲਏ, ਪਰ ਮੈਂ ਆਪਣੇ ਯਤਨ ਨਾਲ ਜੋੜੀ, ਇਹ ਮੈਂ ਕਰ ਸਕਿਆ। ਕਹਿੰਦੇ ਨੇ ਨਹੀਂ, ਮਾਧਵੇ ਤੁਮ ਨਾ ਤੋਰੋ ਤੋ ਹਮ ਨਹੀਂ ਤੋਰਹਿ, ਤੁਮ ਸਿਉਂ ਤੋਰ ਕਮਣ ਸਿਉਂ ਜੋਹਰ ਹੈ। ਤੂੰ ਹੀ ਜੋੜਨ ਵਾਲਾ ਹੈ ਅਤੇ ਤੂੰ ਹੀ ਤੋੜਨ ਵਾਲਾ ਹੈ, ਤੂੰ ਹੀ ਕੁਰਾਹੇ ਪਾਉਣ ਵਾਲਾ ਹੈ, ਤੂੰ ਹੀ ਸਿੱਧਾ ਰਾਹ ਦੇਣ ਵਾਲਾ ਹੈ। ਤੂੰ ਨਾ ਤੋੜੇ ਅਤੇ ਕੋਈ ਟੁੱਟ ਨਹੀਂ ਸਕਦਾ, ਤੂੰ ਨਾ ਜੋੜੇ ਅਤੇ ਕੋਈ ਜੁੜ ਨਹੀਂ ਸਕਦਾ। ਭਗਤ ਜਨਾਂ ਨੂੰ ਆਪਣੇ ਨਾਲ ਆਪ ਜੋੜਿਆ, ਆਪ ਲਾਇਆ, ਉਹਨਾਂ ਨੂੰ ਇਹ ਰੁਚੀ ਆਪ ਦਿੱਤੀ, ਉਹਨਾਂ ਨੂੰ ਇਹ ਸਮਝ ਆ ਗਏ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਇੱਕ ਪਰਮਾਤਮਾ ਦੀ ਭਗਤੀ ਜਿਸ ਮਨ ਵਿੱਚ ਨਹੀਂ, ਉਹਨਾਂ ਬੰਦਿਆਂ ਦੇ ਸਰੀਰ ਇੰਜ ਨੇ ਜਿਵੇਂ ਕੁੱਤੇ ਦਾ ਸਰੀਰ, ਸੂਰ ਦਾ। ਏਕ ਭਗਤ ਭਗਵਾਨ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਲੋਕ ਹੈ, ਏਕ ਭਗਤ ਭਗਵਾਨ ਜਿਹ ਪ੍ਰਾਣੀ ਕੈ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਹੈ ਰਤਨ ਅਮੋਲਕ ਸਾਧ ਸੰਗ ਜਪ ਇੱਕ ਖਿਣਾ। ਭਗਤਾਂ ਦੇ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਨਾਖਸ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਭਾਈ ਮਨਮੁਖ ਪਰਮ ਭੁਲਾਇਆ, ਮਨਮੁਖ ਪਰਮ ਵਿੱਚ ਭੁੱਲਿਆ ਪਿਆ ਗੁਰਮੁਖਾਂ ਨੂੰ ਤੇ ਪ੍ਰਤੀਤ ਹੈ। ਸ਼ਰਧਾ ਹੈ ਸੁਖ ਨਾਹੀ ਰੇ ਹਰ ਭਗਤ ਬਿਨਾ, ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਸ਼ੋਭਾ ਪਾਉਂਦੇ ਨੇ ਤੇਰੇ ਪਿਆਰੇ ਨੇ ਅਤੇ ਭਗਤੀ ਵਿੱਚ ਤੂੰ ਆਪ ਲਾਇਆ। ਤੇਰੇ ਘਰ ਵਿੱਚ ਭਗਤੀ ਦੇ ਭੰਡਾਰ ਭਰੇ ਨੇ, ਮੁੱਕਦੀ ਨਹੀਂ, ਕੋਈ ਲੈਣ ਵਾਲਾ ਚਾਹੀਦਾ। ਐਸਾ ਨਾ ਸਮਝਣਾ ਪ੍ਰਹਿਲਾਦ ਲੈ ਗਿਆ ਅਤੇ ਸਾਡੇ ਲਈ ਬਚੀ ਨਹੀਂ, ਹੁਣ ਅਸੀਂ ਕੀ ਕਰੀਏ। ਧਰੂ ਲੈ ਗਿਆ ਅਤੇ ਸਾਡੇ ਵਾਸਤੇ ਸ਼ਾਇਦ ਬਚੀ ਨਾ ਹੋਵੇ। ਨਹੀਂ, ਲੁੱਟ ਲਓ, ਲੈ ਜਾਓ, ਮੁੱਕਦੀ ਨਹੀਂ। ਤੇਰੀ ਭਗਤ, ਤੇਰੀ ਭਗਤ ਭੰਡਾਰ ਜੇ ਪਰੇ ਬੇਅੰਤ ਬੇਅੰਤਾ, ਤੇਰੇ ਭਗਤ, ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ। ਭਗਤ ਜਨਾਂ ਨੂੰ ਵਡਿਆਈ ਆਪ ਦਿੱਤੀ ਹੈ, ਪਾਤਸ਼ਾਹੀ ਆਪ ਦਿੱਤੀ ਹੈ, ਆਪਣੇ ਨਾਲ ਆਪ ਹੀ ਜੋੜਿਆ ਹੈ। ਨਾ ਕੋਈ ਹੋਰ ਜੋੜਨ ਵਾਲਾ ਹੈ ਅਤੇ ਨਾ ਤੋੜਨ ਵਾਲਾ ਹੈ, ਆਪ ਹੀ ਉਸਨੇ ਆਪਣੇ ਨਾਲ ਲਗਾਇਆ ਹੈ, ਆਪ ਹੀ ਜੋੜਿਆ ਹੈ, ਆਪ ਹੀ ਸਹਾਰਾ ਦਿੱਤਾ ਹੈ। ਹਾਂਜੀ,
ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀ ਹਨ,
ਭਗਤ ਜਨਾਂ ਨੂੰ ਪਾਤਸ਼ਾਹੀ ਆਪ ਹੀ ਉਸਨੇ ਦਿੱਤੀ ਹੈ। ਵੇਖੋ, ਦੁਨੀਆਂ ਦੇ ਸੁਲਤਾਨ ਬਾਦਸ਼ਾਹ ਜਿਨ੍ਹਾਂ ਨੇ ਭਗਤ ਦੀ ਪਾਤਸ਼ਾਹੀ ਨੂੰ ਨਾ ਸਮਝਿਆ, 93 ਸਾਲ ਦੀ ਉਮਰ ਦੇ ਬਜ਼ੁਰਗ ਕਬੀਰ ਸਾਹਿਬ ਸਿਕੰਦਰ ਲੋਧੀ ਨੇ ਉਹਨਾਂ ਨੂੰ ਬੰਨ ਕੇ ਹਾਥੀ ਅੱਗੇ ਸੁਟਵਾ ਦਿੱਤਾ। ਪਰ ਸਵਾਲ ਹੁਣ ਇਹ ਹੈ, ਉਹ ਸਮਝਦਾ ਮੇਰਾ ਹੁਕਮ ਸਭ ਮੰਨਦੇ ਨੇ, ਸਿੱਧ ਕਰ ਦਿੱਤਾ ਪਰਮਾਤਮਾ ਦੀ ਬਰਕਤ ਨੇ, ਤੇਰਾ ਹੁਕਮ ਤੇ ਹਾਥੀ ਵੀ ਨਹੀਂ ਮੰਨਦਾ ਪਿਆ। ਤੂੰ ਕਹਿੰਦਾ ਬੰਦੇ ਮੰਨਦੇ ਨੇ, ਸਭ ਮਜਬੂਰੀ 'ਚ ਮੰਨਦੇ ਨੇ, ਤੇਰਾ ਹੁਕਮ ਕੋਈ ਵੀ ਨਹੀਂ ਮੰਨਦਾ, ਸਿਰਫ ਡੰਡੇ ਨੂੰ ਮੰਨਦੇ ਨੇ। ਤੀਨ ਬਾਰ ਪਤੀਆ ਭਰਲੀਨਾ, ਮਨ ਕਠੋਰ ਅਜੂ ਨਾ ਪਤੀਨਾ। ਕਬੀਰ ਸਾਹਿਬ ਨੇ ਆਪ ਉਹ ਗੌਂਡ ਰਾਗ 'ਚੋਂ ਤੁਹਾਨੂੰ ਸ਼ਬਦ ਮਿਲੇਗਾ ਪੜ੍ਹ ਲੈਣਾ। ਪੂਜਾ ਬਾਂਧ ਭੇਲਾ ਕਰ ਡਾਰਿਓ, ਹਸਤੀ ਕ੍ਰੋਪ ਮੂੰਡ ਮਹਿ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰੇ, ਇਹ ਮੂਰਤ ਕੈ ਹਉ ਬਲਹਾਰ। ਜਿਸ ਦਿਨ ਇਹ ਘਟਨਾ ਘਟਦੀ ਹੈ ਕਿ ਅੰਦਰੋਂ ਪਰਮਾਤਮਾ ਪ੍ਰਗਟ ਹੁੰਦਾ, ਪਰਮਾਤਮਾ ਤੋਂ ਪ੍ਰਗਟ ਹੁੰਦਾ, ਬੰਦਾ ਰੱਬ ਬਣ ਜਾਂਦਾ, ਉਸ ਦਿਨ ਪੱਥਰਾਂ 'ਤੇ ਵੀ ਅਸਰ ਹੁੰਦਾ। ਇੱਕ ਬਚਨ ਯਾਦ ਰੱਖਣਾ, ਰੱਬ ਅੰਦਰੋਂ ਪ੍ਰਗਟ ਹੁੰਦਾ ਅਤੇ ਬੰਦੇ ਦੇ ਬਚਨਾਂ ਵਿੱਚ, ਬੋਲਾਂ ਵਿੱਚ ਬਰਕਤ ਆ ਜਾਂਦੀ ਹੈ, ਉਸ ਦੇ ਬਚਨਾਂ ਨਾਲ ਕ੍ਰਾਂਤੀ ਹੋ ਜਾਂਦੀ ਹੈ। ਉਹ ਗੱਲ ਆਮ ਬੰਦੇ ਕਹਿੰਦੇ ਨੇ ਕੋਈ ਅਸਰ ਨਹੀਂ, ਗੁਰੂ ਨਾਨਕ ਦੇਵ ਦੇ ਮੂੰਹੋਂ ਤੋਂ ਨਿਕਲਦੀ ਸੀ। ਸੱਜਣ ਠੱਗ ਕਹਿਣ ਲੱਗਾ ਘਰ ਰਹੋ ਪ੍ਰਸ਼ਾਦਾ ਛਕੋ, ਕਹਿਣ ਲੱਗੇ ਮੈਂ ਠੱਗਾਂ ਦੇ ਘਰੋਂ ਤਾਂ ਨਹੀਂ ਛਕਦਾ, ਸੱਜਣ ਬਣ ਜਾਏ ਤਾਂ ਛਕ ਲਵਾਂਗੇ। ਜੇ ਤੂੰ ਸੱਜਣ, ਪ੍ਰਸ਼ਾਦਾ ਤਾਂ ਸੱਜਣਾਂ ਦੇ ਘਰੋਂ ਹੀ ਹੁੰਦਾ ਹੈ ਨਾ, ਠੱਗਾਂ ਦੇ ਘਰੋਂ ਨਹੀਂ। ਕਹਿਣ ਲੱਗਾ ਠੱਗੀ ਛੱਡੇ, ਪਰ ਇਹਦਾ ਪ੍ਰਮਾਣ ਇੱਕ ਪਹਿਲੇ ਦੇਣਾ ਪਵੇਗਾ। ਠੱਗੀ ਤਾਂ ਛੱਡੀ ਹੈ, ਪਰ ਜਿਹੜਾ ਮਾਲ ਅੱਜ ਤੱਕ ਠੱਗਿਆ ਉਹ ਵੀ ਛੱਡ, ਵੰਡ ਗਰੀਬਾਂ ਨੂੰ, ਹੁਣੇ ਵੰਡ, ਮੈਂ ਸਮਝਾਂਗਾ। ਠੱਗੀ ਛੱਡੀ ਹੈ ਅਤੇ ਠੱਗਿਆ ਮਾਲ ਵੀ ਛੱਡਿਆ, ਉਹਨੇ ਵੰਡ ਦਿੱਤਾ। ਸਤਿਗੁਰੂ ਕਹਿਣ ਲੱਗੇ ਲਿਆ ਛਕਾਂਗਾ, ਮੈਂ ਹੀ ਨਹੀਂ ਹਰ ਸਿੱਖ ਛਕੇਗਾ, ਲੰਗਰ ਲਗਾ ਹੁਣ ਛਕਾਂਗੇ। ਬਚਨਾਂ ਵਿੱਚ ਬਰਕਤ ਆ ਜਾਏ, ਬੋਲਾਂ ਵਿੱਚ ਬਰਕਤ ਆ ਜਾਏ, ਜਿਸ ਦੇ ਕੰਨਾਂ 'ਚ ਪਹਿਣਗੇ ਕ੍ਰਾਂਤੀ ਹੋ ਜਾਏਗੀ, ਉਹਦੇ ਕਦਮਾਂ 'ਚ ਕ੍ਰਾਂਤੀ ਹੁੰਦੀ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਵਾ, ਬਾਬਾ ਤੇ ਸੱਪ ਵੱਲ ਵੀ ਵੇਖੇ ਤੇ ਉਹ ਦੇਵਤਾ ਬਣ ਜਾਏ, ਗੁਰੂ ਪੱਥਰਾਂ ਵੱਲ ਵੇਖਣ ਤੇ ਉਹ ਟਲ ਜਾਣ, ਗੁਰੂ ਰੇਠੇ ਵੱਲ ਵੇਖ ਦੇਣ ਉਹ ਮਿੱਠੇ ਹੋ ਜਾਣ, ਕਿਉਂਕਿ ਨੇਤਰਾਂ 'ਚ ਬਰਕਤ ਆ, ਬੋਲਾਂ ਵਿੱਚ ਬਰਕਤ ਹੈ। ਕਬੀਰ ਸਾਹਿਬ ਨੇ ਵੇਖਿਆ ਹਾਥੀ ਵੱਲ, ਕਹਿਣ ਲੱਗੇ ਮਿੱਤਰਾ ਆ ਜੀ ਆਇਆਂ ਨੂੰ। ਉਹਨੇ ਪੋਟਲੀ 'ਤੇ ਚੁੱਕੇ, ਤਮਾਸ਼ਬੀਨ ਵੇਖ ਰਹੇ ਸਨ, ਮਰੇਗਾ ਹੁਣ ਕਬੀਰ, ਸੁੱਟੇਗਾ ਪੋਟਲੀ ਉੱਪਰ। ਪਰ ਉਹਨੇ ਚੁੱਕੀ ਮੱਥੇ ਨੂੰ ਲਾਈ ਔਰ ਇੱਕ ਵਾਰੀ ਨਹੀਂ ਤਿੰਨ ਵਾਰ ਕੁੰਚਰ ਪੋਟ ਲੈ ਲੇ ਨਮਸਕਾਰੇ। ਹਾਥੀ ਸਮਝ ਗਿਆ ਕਾਜੀ ਅੰਧਾ ਹੋ ਗਿਆ, ਇਹਨੂੰ ਸਮਝ ਨਹੀਂ ਆਈ ਬੂਝੀ ਨਹੀਂ ਕਾਜੀ ਅੰਧਿਆਰੇ, ਇਹ ਸਮਝਿਆ ਹੀ ਨਹੀਂ। ਰੱਬ ਦੇ ਭਗਤਾਂ ਦੀ ਬਾਦਸ਼ਾਹੀ ਬਹੁਤ ਵੱਡੀ ਹੈ। ਕਬੀਰ ਸਾਹਿਬ ਜੀ ਦੇ ਕੋਲ ਹੀ ਬਲਖ ਦਾ ਬਾਦਸ਼ਾਹ ਆ ਕੇ 12 ਸਾਲ ਰਿਹਾ ਸਾਧਨਾ ਕਰਦਾ ਰਹੇ। ਜਦੋਂ ਵਾਪਸ ਗਿਆ ਇੱਕ ਨਦੀ ਦੇ ਕਿਨਾਰੇ ਬੈਠਾ ਸੀ ਅਤੇ ਇਹਦੇ ਰਾਜ ਦੇ ਬੰਦੇ ਲੱਭਦੇ ਲੱਭਦੇ ਆ ਗਏ। ਕਹਿਣ ਲੱਗੇ ਅਸੀਂ ਸਿਰ ਮੱਥੇ 'ਤੇ ਤੁਹਾਡਾ ਹੁਕਮ ਮੰਨਦੇ ਹਾਂ, ਆਓ ਰਾਜ ਗੱਦੀ 'ਤੇ ਬੈਠੋ। ਕਹਿਣ ਲੱਗੇ ਮੇਰਾ ਹੁਕਮ ਮੰਨਦੇ ਹੋ? ਕਹਿਣ ਲੱਗੇ ਹਾਂ। ਉਹ ਗੋਦੜੀ ਸੀ ਅਤੇ ਸੀਣ ਲਈ ਸੂਈ ਰੱਖੀ ਸੀ, ਸੂਈ ਨਦੀ 'ਚ ਸੁੱਟ ਦਿੱਤੀ। ਕਹਿਣ ਲੱਗੇ ਜਾਓ ਸੂਈ ਕੱਢ ਕੇ ਲਿਆਓ। ਕਹਿਣ ਲੱਗਾ ਨਦੀ ਵਿੱਚੋਂ ਸੂਈ ਤਾਂ ਨਹੀਂ ਲੱਭੇਗੀ, ਹੁਣ ਕਿਵੇਂ ਕੱਢੀਏ? ਉਂਗਲ ਨਾਲ ਇਸ਼ਾਰਾ ਕੀਤਾ ਨਦੀ ਵੱਲ ਅਤੇ ਇੱਕ ਮੱਛੀ ਸੂਈ ਮੂੰਹ 'ਚ ਲੈ ਕੇ ਬਾਹਰ ਆ ਗਈ। ਕਹਿਣ ਲੱਗਾ ਦੁਨੀਆ ਦੇ ਰਾਜਿਆਂ ਦਾ ਅਤੇ ਬੰਦੇ ਵੀ ਹੁਕਮ ਨਹੀਂ ਮੰਨਦੇ, ਰੱਬ ਦੇ ਪਾਤਸ਼ਾਹ ਇਹ ਭਗਤ ਜਿਹੜੇ ਨੇ ਇਹਨਾਂ ਦਾ ਹੁਕਮ ਤਾਂ ਸਾਰੀ ਕਾਇਨਾਤ ਮੰਨਦੀ ਹੈ, ਮੱਛੀਆਂ ਵੀ ਮੰਨਦੀਆਂ ਨੇ, ਸਾਰੀ ਕਾਇਨਾਤ। ਇੱਕ ਆਲਮ ਨੇ ਬੜਾ ਸੁੰਦਰ ਕਿਹਾ, ਧੰਨ ਗੁਰੂ ਨਾਨਕ ਦੇਵ, ਕੁਦਰਤ ਤੇਰਾ ਰਸਤਾ ਆਪ ਵਿਛਾਉਂਦੀ ਸੀ, ਤੂੰ ਵੋ ਰਹਿਬਰ ਥਾ ਕਿ ਇਸਤਕਬਾਲ ਕਰਤੀ ਥੀ ਤੇਰਾ ਮੰਜ਼ਲ, ਦਿਖਲਾਈ ਗੁਮਰਾਹੋਂ ਕੋ ਰਾਹ, ਐ ਤੂਨੇ ਰਹਿਬਰੇ ਕਾਮਲ, ਕਿ ਤੂੰ ਵੋ ਰਾਹੀ ਥਾ ਕਿ ਇਸਤਕਬਾਲ ਕਰਤੀ ਥੀ ਤੇਰਾ ਮੰਜ਼ਲ। ਹੁਣ ਹਰਨਾਕਸ਼ ਕਹਿੰਦਾ ਮੇਰਾ ਰਾਜ ਵੱਡਾ, ਮੇਰਾ ਛਤਰ ਵੱਡਾ। ਪਰਮਾਤਮਾ ਨੇ ਕਿਹਾ ਨਹੀਂ, ਪ੍ਰਹਿਲਾਦ ਦਾ ਰਾਜ ਵੱਡਾ, ਇਹਦਾ ਛਤਰ ਵੱਡਾ, ਇਹ ਭਗਤ ਆ। ਧਰੂ ਦੇ ਬਾਪ ਨੇ ਕਿਹਾ ਸੀ ਮੇਰਾ ਰਾਜ ਵੱਡਾ, ਦੱਸ ਦਿੱਤਾ ਨਹੀਂ ਧਰੂ ਦਾ ਰਾਜ ਵੱਡਾ। ਬਾਪ ਆਇਆ ਮਨਾਉਣ ਆਇਆ, ਕਹਿਣ ਲੱਗਾ ਪਿਤਾ ਤੇਰੀ ਗੱਦੀ ਛੋਟੀ ਹੈ, ਦੋ ਨਹੀਂ ਬੈਠ ਸਕਦੇ, ਪਰ ਮੈਂ ਹੁਣ ਉਸ ਆਸਣ 'ਤੇ ਬੈਠ ਗਿਆ, ਕਰੋੜਾਂ ਬੈਠੇ ਨੇ, ਥਾਂ ਥੋੜ੍ਹਾ ਨਹੀਂ ਪੈਂਦਾ। ਇਹ ਸਿੰਘਾਸਨ ਕਿਹੜਾ? ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ। ਮੈਨੂੰ ਸਿੱਖ ਇਤਿਹਾਸ 'ਚੋਂ ਇੱਕ ਘਟਨਾ ਯਾਦ ਆਈ। ਅੰਮ੍ਰਿਤਸਰ ਸਾਹਿਬ ਇਸ ਇਲਾਕੇ 'ਤੇ ਮਿਸਲਾਂ ਵੇਲੇ ਕਬਜ਼ਾ ਸੀ, ਭੰਗੀ ਮਿਸਲ ਦਾ। ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰਕੇ ਆ ਗਏ, ਵਿੱਚ ਪੈ ਗਏ ਅਕਾਲੀ ਫੂਲਾ ਸਿੰਘ ਅਤੇ ਬਾਬਾ ਸਾਹਿਬ ਸਿੰਘ। ਦੋਵਾਂ ਨੇ ਕਿਹਾ ਗੁਰੂ ਰਾਮਦਾਸ ਦਾ ਰਾਜ ਹੋਵੇ, ਇਹ ਭਾਈ ਮੱਥਾ ਲਾਉਣ ਦਾ ਥਾਂ ਨਹੀਂ, ਮੱਥਾ ਟੇਕਣ ਦਾ ਥਾਂ ਹੈ, ਲੜਨ ਦਾ ਥਾਂ ਨਹੀਂ, ਸੇਵਾ ਕਰਨ ਦਾ ਥਾਂ ਹੈ। ਸਮਝ ਗਏ ਸਮਝ ਗਏ ਦੋਵੇਂ। ਹੁਣ ਵੇਖੋ ਧੰਨ ਗੁਰੂ ਰਾਮਦਾਸ ਤੇਰਾ ਰਾਜ, ਰਾਜਿਆਂ ਦੇ ਰਾਜੇ ਵੀ ਆ ਕੇ ਇੱਥੇ ਨੱਕ ਰਗੜਦੇ ਨੇ। ਚਿੱਤਰਕਾਰ ਆਇਆ, ਕਹਿਣ ਲੱਗਾ ਮਹਾਰਾਜਾ ਸਾਹਿਬ ਮੈਂ ਚਾਹੁੰਦਾ ਤੁਹਾਡਾ ਇੱਕ ਚਿੱਤਰ ਬਣਾਵਾਂ। ਕਹਿਣ ਲੱਗੇ ਕਿਵੇਂ ਦਾ ਬਣਾਵੇਂਗਾ? ਕਹਿਣ ਲੱਗਾ ਤਖ਼ਤ 'ਤੇ ਬੈਠੇ ਹੋਵੋ, ਸਿੰਘਾਸਣ 'ਤੇ ਕਲਗੀ ਲਾਈ ਹੋਵੇ। ਲੱਗੇ ਬਿਲਕੁਲ ਨਹੀਂ। ਜਿਸ ਵੇਲੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਗਲ 'ਚ ਪੱਲਾ ਪਾ ਕੇ ਇੱਕ ਭਿਖਾਰੀ ਬਣ ਕੇ ਖੜਾ ਹੋਵਾਂ ਕਿ ਸਭ ਕੁਛ ਤੇਰਾ ਦਿੱਤਾ, ਉਸ ਵੇਲੇ ਦਾ ਚਿੱਤਰ ਬਣਾਵੀਂ। ਮੇਰੇ ਵਰਗੇ ਅਨੇਕਾਂ ਇਸ ਦਰ 'ਤੇ ਭਿਖਾਰੀ। ਪਰਮਾਤਮਾ ਭਗਤਾਂ ਨੂੰ ਤੂੰ ਇੰਨਾ ਦਿੱਤਾ ਕਿ ਆਪਣਾ ਘਰ ਹੀ ਦੇ ਦਿੱਤਾ। ਰਾਜੇ ਕੋਲ ਤਾਂ ਇੱਕ ਇਲਾਕਾ ਹੋਵੇਗਾ, ਪਰ ਭਗਤ ਦੀ ਬਾਦਸ਼ਾਹੀ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ਨ ਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਾਈ ਖਾਏ ਖਰਚ ਰਹਿਣ ਦਾ। ਇਹ ਪਾਤਸ਼ਾਹੀ ਭਗਤ ਜਨਾਂ ਨੂੰ ਦਿੱਤੀ, ਬਾਕੀ ਛਤਰ ਅੱਜ ਹੈ ਕੱਲ੍ਹ ਨਹੀਂ, ਤਖ਼ਤ ਅੱਜ ਹੈ। ਯਾਦ ਰੱਖੋ ਬਾਦਸ਼ਾਹ, ਮੁਗਲ ਬਾਦਸ਼ਾਹ ਨੇ ਤਖ਼ਤ ਤਾਊਸ ਬਣਾਇਆ ਸੀ ਸ਼ਾਹਜਹਾਂ ਨੇ ਕਰੋੜਾਂ ਰੁਪਏ ਖਰਚ ਕਰਕੇ। ਨਾਦਰ ਸ਼ਾਹ ਲੁੱਟ ਕੇ ਲੈ ਗਿਆ ਅਤੇ ਟੁਕੜੇ ਟੁਕੜੇ ਕਰਕੇ ਵਜ਼ੀਰਾਂ ਉਹਨਾਂ ਸਾਰੇ ਅਮੀਰਾਂ 'ਚ ਵੰਡ ਦਿੱਤਾ। ਪਰ ਮੇਰੇ ਪਾਤਸ਼ਾਹ, ਤੇਰਾ ਤਖਤ ਵੱਡਾ, ਤੇਰਾ ਦਰਬਾਰ ਸੱਚਾ ਤੁਦ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛੱਤ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨ ਜਾਪਣ ਕਰਤਬਾ, ਜੀਆਂ ਅੰਦਰ ਜੀ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਘਰ ਭਲਾ। ਬੜਾ ਸੁੰਦਰ ਬਚਨ ਕਿਹਾ, ਸੱਤਾ ਬਲਵੰਡ ਦੀ ਵਾਰ ਪੜ੍ਹੋ। ਕਹਿੰਦੇ ਨੇ ਗੁਰੂ ਨਾਨਕ ਦੇਵ, ਤੁਹਾਡੇ ਬਚਨਾਂ 'ਚ ਬਰਕਤ ਹੈ, ਜਿਸ ਵੱਲ ਕਰਦੇ ਹੋ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਬਣ ਜਾਏ। ਬੜਾ ਸੁੰਦਰ ਬਚਨ ਹੈ। ਕਹਿੰਦੇ ਨੇ ਨਾਉ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੇ ਜੋਖੀਮ ਦੇ। ਜੋਖਣਾ, ਤੋਲਣਾ ਪੰਜਾਬੀ ਦਾ ਸ਼ਬਦ ਸੀ, ਉਹਦੇ ਬਚਨ ਕਿਵੇਂ ਤੋਲੇ ਜਾਣ। ਦੇ ਗੁਣਾ ਸਤ ਭੈਣ ਭਰਾਮ ਹੈ, ਪਾਰੰਗਤ ਦਾਨ ਪੜੀਮ ਦੇ, ਨਾਨਕ ਰਾਜ ਚਲਾਇਆ। ਇਹ ਕਿਹੜਾ ਰਾਜ? ਸੱਚ ਕੋਟ, ਸੱਚ ਦਾ ਕਿਲਾ, ਤਾਣ ਵਾਲੇ ਨਹੀਂ, ਸੱਚ ਕੋਟ ਸਤਾਨੀ ਨੀਮ ਦੇ, ਲੈਣੇ ਧਰੇ ਨੂੰ ਛੱਤ ਸਿਰ। ਰਾਜ ਦਾ ਛੱਤਰ ਭਾਈ ਲੈਣੇ ਦੇ ਸਿਰ 'ਤੇ ਰੱਖ ਦਿੱਤਾ, ਕਰ ਸਿਫਤੇ ਅੰਮ੍ਰਿਤ ਪੀਮ ਦੇ। ਹੋਰ ਅੱਗੇ ਜਾ ਕੇ ਪੜ੍ਹੋ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਵਾ। ਇਹ ਕਿੱਥੇ ਤੱਕ ਰਾਜ? ਉਗਵਣੋ ਜਿੱਥੋਂ ਸੂਰਜ ਚੜ੍ਹਦਾ, ਆਥਵਣੋ ਜਿੱਥੇ ਅਸਤ ਹੁੰਦਾ, ਉਗਵਣੋ ਅਤੇ ਆਥਵਣੋ ਚੋਂ ਚੱਕੀ ਕੀਆਂ ਲੋਹਾ। ਹੇ ਮੇਰੇ ਪਾਤਸ਼ਾਹ, ਭਗਤ ਜਨਾਂ ਦੀ ਏਡੀ ਵੱਡੀ ਬਾਦਸ਼ਾਹੀ, ਉਹਨਾਂ ਦਾ ਦਿਲਾਂ 'ਤੇ ਰਾਜ ਹੈ, ਸਦਾ ਵਾਸਤੇ ਰਾਜ ਹੈ। ਇਹ ਵਡਿਆਈ, ਇਹ ਬਾਦਸ਼ਾਹੀ ਭਗਤ ਜਨਾਂ ਨੂੰ ਆਪ ਦਿੱਤੀ ਹੈ।
ਸਿਰ ਛੱਤ ਸੱਚਾ ਹਰ ਬਣਾਈ,
ਹਰੀ ਨੇ ਸਿਰ 'ਤੇ ਸੱਚ ਦਾ ਛਤਰ, ਸੱਚ ਦਾ ਛਤਰ ਹੈ, ਪਰਮਾਤਮਾ ਵੱਲੋਂ ਬਖਸ਼ਿਸ਼, ਉਸ ਵੱਲੋਂ ਮਿਹਰ, ਉਸ ਵੱਲੋਂ ਇਹ ਬਾਦਸ਼ਾਹੀ, ਇਹ ਛੱਤ, ਸੱਚਾ ਛਤਰ ਜਿਹੜਾ ਹੈ ਬਣਾ ਕੇ ਪਰਮਾਤਮਾ ਨੇ ਆਪ ਦਿੱਤਾ ਹੈ।
ਸਦਾ ਸੁਖੀਏ ਨਿਰਮਲੇ,
ਉਹ ਸਦਾ ਵਾਸਤੇ ਸੁਖੀ ਨੇ, ਕਿਉਂਕਿ ਨਿਰਮਲ ਨੇ। ਅਸਲ 'ਚ ਮੈਲ ਹੀ ਦੁਖੀ ਕਰਦੀ, ਕੋਈ ਤਨ 'ਚ ਮੈਲ ਆ ਵੜੇ ਨਾ ਅੰਦਰ, ਜਿਹਨੂੰ ਕਹਿੰਦੇ ਆ ਗੰਦਾ ਮੁਆਦ, ਉਹ ਵੀ ਦੁਖੀ ਕਰਦਾ। ਮਨ 'ਚ ਮੈਲ ਆ ਪਹੁੰਚੀ, ਉਹ ਵੀ ਦੁਖੀ ਕਰਦੀ। ਮਨ ਦਾ ਮੈਲ ਹੈ ਪਾਪ, ਮਨ ਵਿੱਚ ਅਪਰਾਧ ਆਵਸੇ, ਪਾਪ ਆਵਸੇ, ਅਵਗਣ ਆਵਸੇ, ਬੰਦਾ ਸੁੱਖ ਦੀ ਨੀਂਦਰੇ ਸੌ ਨਹੀਂ ਸਕਦਾ। ਪਰ ਭਗਤ ਜਨ ਸਦਾ ਸੁਖੀ ਨੇ, ਕਿਉਂਕਿ ਅੰਦਰ ਸੁੱਖਾਂ ਦਾ ਦਾਤਾ ਵੱਸਦਾ। ਇੱਕ ਬੇਨਤੀ ਕਰਾਂ, ਅੰਦਰ ਮਾਇਆ ਵੱਸ ਗਈ ਤਾਂ ਇਹਨੇ ਚੈਨ ਨਾਲ ਬੈਠਣ ਨਹੀਂ ਦੇਣਾ, ਨਾ ਇਹ ਆਪ ਟਿਕਦੀ ਹੈ, ਨਾ ਕਿਸੇ ਨੂੰ ਟਿਕਣ ਦਿੰਦੀ। ਇੱਕ ਪੰਕਤੀ ਪੜ੍ਹਦੇ ਹਾਂ, ਚਿਲ ਮਿਲ ਬਿਸਿਆਰ ਦੁਨੀਆ ਫਾਨੀ। ਇਹਨੂੰ ਚੰਚਲ ਕੇ ਹੈ, ਚੰਚਲ ਹੈ, ਚੰਚਲ ਮਾਇਆ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਸਾਧੋ ਇਹ ਮਨ ਕਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਤਾਂ ਤੇ ਥਿਰ ਨਾ ਰਹਾ, ਜਾਂ ਤੇ ਥਿਰ ਨਾ ਰਹਾ, ਥਿਰ ਨਹੀਂ ਰਹਿੰਦਾ, ਤ੍ਰਿਸ਼ਨਾ ਚੰਚਲ, ਇਹ ਮਾਇਆ ਚੰਚਲ। ਇਸ ਦੇ ਨਾਲ ਇਹ ਹਿਰਦੇ 'ਚ ਵੱਸ ਗਈ ਅਤੇ ਚੈਨ ਨਾਲ ਟਿਕਣ ਨਹੀਂ ਦੇਵੇਗੀ। ਸੁੱਖਾਂ ਦਾ ਦਾਤਾ ਵੱਸ ਗਿਆ ਅਤੇ ਕੋਈ ਪਰੇਸ਼ਾਨੀ ਨਹੀਂ, ਸਦਾ ਵਾਸਤੇ ਆਨੰਦ ਹੈ, ਸੁੱਖ ਹੈ। ਉਹ ਸਦਾ ਵਾਸਤੇ ਸੁਖੀਏ ਹਨ, ਨਿਰਮਲੇ ਹਨ, ਪਵਿੱਤਰ ਹਨ।
ਸਤਿਗੁਰ ਕੀ ਕਾਰ ਕਮਾਏ,
ਮਨ ਮਰਜ਼ੀ ਨਾਲ ਉਹ ਕੁਛ ਨਹੀਂ ਕਰਦੇ, ਜੋ ਗੁਰੂ ਨੇ ਦੱਸਿਆ, ਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ, ਗੁਰੂ ਦੀ ਦੱਸੀ ਸੇਵਾ ਕਰਦੇ। ਉਹਨਾਂ ਸਮਝ ਲਿਆ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿੰਨੀ ਸਤਿਗੁਰ ਕਾ ਭਾਣਾ ਮੰਨਿਆ, ਤਿੰਨ ਚੜੀ ਚਵਾਗਣ ਮੰਨੇ। ਉਹ ਗੁਰੂ ਦੀ ਦੱਸੀ ਕਾਰ ਕਰਦੇ ਹਨ।
ਰਾਜੇ ਓਏ ਨਾ ਆਖੀਐ ਹੈ, ਭਿੜ ਮਰਹੇ ਫਿਰ ਜੂਨੀ ਪਾਹੇ।
ਰਾਜੇ ਤੇ ਇੱਥੇ ਜਨਕ ਵਰਗੇ ਵੀ ਹੋਏ, ਬੜੇ ਆਦਰ ਨਾਲ ਉਸ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਆ ਅਤੇ ਭਾਈ ਗੁਰਦਾਸ ਵੀ ਲਿਖਦੇ ਨੇ, ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਭਗਤ ਸਿਰਫ ਚੌਂਪੜੀਆਂ 'ਚ ਹੀ ਨਹੀਂ ਹੁੰਦੇ, ਇਸ ਭੁਲੇਖੇ 'ਚ ਨਾ ਪੈਣਾ। ਚੌਂਪੜੀਆਂ 'ਚ ਵਸਣ ਵਾਲੇ ਵੀ ਬੜੇ ਬੜੇ ਅਪਰਾਧੀ ਅਤੇ ਪਾਪੀ ਮਿਲ ਜਾਣਗੇ। ਚੌਂਪੜੀਆਂ 'ਚ ਭਗਤ ਵੀ, ਚੌਂਪੜੀ ਦੀ ਗੱਲ ਨਹੀਂ, ਗੱਲ ਹੈ ਮਨ ਦੀ। ਮਹੱਲਾਂ ਵਿੱਚ ਵੀ ਭਗਤ ਮਿਲਦੇ ਨੇ। ਇਸਲਾਮੀ ਸਾਹਿਤ ਵਿੱਚ ਇੱਕ ਬਾਦਸ਼ਾਹ ਦਾ ਨਾਮ ਹੈ ਨੌਸ਼ੇਰਵਾਂ, ਆਦਲ ਬਾਦਸ਼ਾਹ, 6ਵੀਂ ਸਦੀ 'ਚ ਹੋਇਆ। ਇਸ ਦੇ ਬਾਰੇ ਲਿਖਿਆ ਕਿ ਕਾਰੂ ਹਲਾਕ ਸ਼ੁੱਧ ਕੇ ਚਹਿਲ ਖਾਨਾ ਗੰਜਦਾਸ਼ਤ। ਕਾਰੂ ਮਰ ਗਿਆ, ਜਿਹਨੇ ਕਬਰਾਂ ਵੀ ਪਟਵਾ ਲਈਆਂ, ਇੱਕ ਇੱਕ ਕਬਰ ਵਿੱਚੋਂ ਇੱਕ ਇੱਕ ਰੁਪਈਆ ਮਿਲਿਆ। ਲੋਕ ਮਰਨ ਲੱਗਿਆ, ਉਹ ਬਦਫਨ ਕਰਨ ਲੱਗਿਆ, ਬੰਦੇ ਦੇ ਹੱਥ 'ਚ ਦਿੰਦੇ ਸਰ, ਪਟਵਾ ਲਈਆਂ, ਉਹ ਵੀ ਇਕੱਠੇ ਕਰ ਲੈ, 40 ਖਜ਼ਾਨੇ ਜੋੜ ਲੈ, ਮਰ ਗਿਆ। ਨੌਸ਼ੇਰਵਾਂ ਨਾ ਮੁਰਦ ਨਾਮ ਉਹ ਨਿਕੋ ਗੁਜ਼ਸ਼ਤ। ਨੌਸ਼ੇਰਵਾਂ ਨਹੀਂ ਮਰਿਆ, ਖਜ਼ਾਨੇ 'ਚ ਇੱਕ ਚਿੱਟ ਪਈ ਸੀ, ਜਦੋਂ ਖੋਲ੍ਹਿਆ ਕੀ ਨਿਕਲਿਆ, ਨਾ ਕੋਈ ਹੀਰਾ ਨਾ ਕੋ ਚਿੱਟ। ਇੱਕ ਕਿ ਨੇਕੀ ਕਦੀ ਨਹੀਂ ਮਰਦੀ, ਨੇਕੀ ਪਰ ਉਪਕਾਰ ਕਦੀ ਨਹੀਂ ਮਰਦਾ। ਬਾਦਸ਼ਾਹ ਚੌਂਕੀਦਾਰ ਨਹੀਂ ਕਿ ਧਨ ਦੀ ਰਖਵਾਲੀ ਕਰਨ, ਬਾਦਸ਼ਾਹ ਅਤੇ ਬਾਦਸ਼ਾਹ ਵੰਡਣ ਵਾਸਤੇ, ਨੇਕੀ ਕਰਨ ਵਾਸਤੇ, ਪਰ ਉਪਕਾਰ ਕਰਨ ਵਾਸਤੇ। ਉਹ ਕਹਿੰਦੇ ਨੇ ਉਹ ਨਹੀਂ ਮਰਿਆ, ਰਾਜਾ ਜਨਕ ਨਹੀਂ ਮਰਿਆ। ਕੋਈ ਵੀ ਬਾਦਸ਼ਾਹ ਹੋਵੇ ਜਿਸ ਨੇ ਪ੍ਰਜਾ ਨੂੰ ਬੱਚੀਆਂ ਵਾਂਗੂ ਸਮਝਿਆ, ਸਤਿਗੁਰੂ ਤੇਰਾ ਰਾਜ ਐਸਾ ਹਰ ਸਿੱਖ ਨੂੰ ਬੱਚਾ ਸਮਝਿਆ, ਤੂੰ ਤੇ ਐਸਾ ਸਮਝਿਆ, ਇਨ ਪੁੱਤਰਨ ਕੇ ਸੀਸ ਪਰ ਚਾਰ ਦੀਏ ਵਾਰ ਦੀਏ ਸੁਤਚਾਰ, ਚਾਰ ਮੂਹੇ ਧੁੱਕਿਆ ਬਹਿਆ ਜੀਵਤ ਕਏ ਹਜ਼ਾਰ। ਇਹ ਹੈ ਇੱਕ ਐਸੀ ਬਾਦਸ਼ਾਹ, ਇਹ ਰਾਜੇ ਨਹੀਂ ਆਖੇ ਜਾਂਦੇ ਕਿ ਆਪਸ ਵਿੱਚ ਭਿੜ ਭਿੜ ਕੇ ਮਰ ਗਏ, ਪੋਰਸ ਚੜ੍ਹਾ ਲੜਨ ਵਾਸਤੇ ਤੁਰ ਗਏ ਆ, ਉੱਧਰੋਂ ਸਿਕੰਦਰ ਲੜਨ ਵਾਸਤੇ ਆ ਗਏ ਆ, ਹੱਦ ਹੋ ਗਈ, ਬਾਬਰ ਚੜ੍ਹ ਕੇ ਆ। ਗੁਰੂ ਨਾਨਕ ਦੇਵ ਜੀ ਨੂੰ ਕਹਿੰਦਾ ਜੀ ਕੋਈ ਸੇਵਾ ਦੱਸੋ, ਇਹ ਕਿੰਨਾ ਰਾਜਿਆਂ ਲਈ ਕਹੇ ਆ, ਸਤਿਗੁਰਾਂ ਮੈਨੂੰ ਕੋਈ ਸੇਵਾ ਦੱਸੋ। ਪਾਤਸ਼ਾਹ ਹੱਸ ਪਏ, ਕਹਿਣ ਲੱਗੇ ਰੱਜੇ ਨੂੰ ਤਾਂ ਦੱਸਾਂ ਜੋ ਆਪ ਹੀ ਭੁੱਖਾ ਹੋਵੇ ਉਹਨੂੰ ਸੇਵਾ ਕੀ ਦੱਸਾਂ। ਕਹਿਣ ਲੱਗਾ ਮੈਂ ਭੁੱਖਾਂ? ਕਹਿਣ ਲੱਗੇ ਤੇਰੇ ਵਰਗਾ ਭੁੱਖਾ ਸੰਸਾਰ 'ਤੇ ਨਹੀਂ ਵੇਖਿਆ। ਆਮ ਭੁੱਖਾ 2-4 ਪ੍ਰਸ਼ਾਦੇ ਛਕੇਗਾ, ਲੱਖਾਂ ਬੰਦਿਆਂ ਦਾ ਖੂਨ ਪੀ ਕੇ ਤੇਰੀ ਪਿਆਸ ਨਾ ਬੁਝੀ, ਲੱਖਾਂ ਬੰਦਿਆਂ ਨੂੰ ਖਾ ਕੇ ਤੇਰੀ ਭੁੱਖ ਨਾ ਮੁੱਕੀ। ਖੁਰਾਸਾਨ ਖਸਮਾਨਾ ਕਿਹਾ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਹੇ ਨਾਨਕ ਸੁਣ ਬਾਬਰ ਮੇਰ, ਤੁਝ ਤੇ ਮੰਗੇ ਸੋ ਅਹਿਮਕ ਫਕੀਰ। ਇਹ ਕਿਸੇ ਵਿਦਵਾਨ ਨੇ ਸੱਚ ਹੀ ਲਿਖਿਆ, ਕਹਿੰਦਾ ਫਕੀਰ ਨਹੀਂ ਅਹਿਮਕ ਆ, ਜਿਹੜਾ ਤੇਰੇ ਕੋਲੋਂ ਮੰਗੇ, ਮੰਗਾਂਗਾ ਉਸ ਕੋਲੋਂ ਜੋ ਸਭ ਨੂੰ ਦਿੰਦਾ, ਉਹ ਪਰਮਾਤਮਾ। ਇਹ ਰਾਜੇ ਨਹੀਂ ਆਖੇ ਜਾਂਦੇ, ਆਪਸ ਵਿੱਚ ਭਿੜ ਭਿੜ ਕੇ ਮਰਦੇ ਨੇ ਔਰ ਫਿਰ ਜੁਨੀਆਂ ਵਿੱਚ ਪੈਂਦੇ ਹਨ। ਹਾਂਜੀ,
ਨਾਨਕ ਵਿਣ ਨਾਵੇ ਨੱਕੀ ਵੱਡੀ ਫਿਰੇ।
ਸਾਹਿਬ ਕਹਿੰਦੇ ਨੇ ਨਾਮ ਤੋਂ ਬਿਨਾਂ ਨੱਕ ਵੱਡੇ ਫਿਰਦੇ। ਨੱਕ ਵੱਡੇ ਦਾ ਅਰਥ ਕੀ ਹੈ? ਬੇਇੱਜ਼ਤ, ਜਿਸ ਦੀ ਇੱਜ਼ਤ ਨਾ ਰਹੇ, ਕਹਿੰਦੇ ਨੱਕ ਨਹੀਂ ਰਹੀ। ਭਾਵ ਇਹ ਹੈ ਕਿ ਫਿਰ ਨੱਕ ਵੱਡੇ ਬਣ ਕੇ ਫਿਰੇ। ਨਾਦਰ ਨੂੰ ਮਨ 'ਚ ਇੱਕ ਦਿਨ ਖਿਆਲ ਆਇਆ, ਲੁੱਟਿਆ ਮੈਂ ਦੁਨੀਆ ਨੂੰ। ਇਹ ਗਡਰੀਏ ਦਾ ਪੁੱਤਰ ਸੀ, ਭੇਡਾਂ ਬੱਕਰੀਆਂ ਚਰਾਉਣ ਵਾਲੇ ਦਾ। ਮੁਗਲ ਹਰਮ ਦੀ ਸ਼ਾਹਜ਼ਾਦੀ ਨਾਲ ਆਪਣੇ ਬੇਟੇ ਨਾਸਰ ਦਾ ਜਦੋਂ ਇਹਨੇ ਨਿਕਾਹ ਕਰਵਾਇਆ, ਉਹ ਸ਼ਹਿਜ਼ਾਦੀਆਂ ਕਹਿਣ ਲੱਗੀਆਂ ਆਪਣਾ ਕੁਰਸੀਨਾਮਾ ਸੁਣਾ। ਬਾਪ ਕੋਲ ਆਇਆ, ਕਹਿਣ ਲੱਗਾ ਕੀ ਦੱਸਾਂ? ਪਤਾ ਸੀ ਕਿ ਪਿੱਛਾ ਤਾਂ ਭੇਡਾਂ ਚਰਾਉਣ ਵਾਲਿਆਂ ਦਾ। ਉਹ ਕਹਿਣ ਲੱਗਾ ਪੁੱਤਰ ਜਾ ਕੇ ਆਖ, ਨਾਸਰ ਪੁੱਤਰ ਨਾਦਰ ਦਾ ਅਤੇ ਨਾਦਰ ਪੁੱਤਰ ਤਲਵਾਰ ਦਾ, ਦਾਦੇ ਦਾ ਨਾਂ ਨਾ ਲਵੀਂ। ਹੁਣ ਲੁੱਟਿਆ ਇਹਨੇ ਦੁਨੀਆ ਨੂੰ ਬੜਾ, ਬਾਦਸ਼ਾਹ ਬਣ ਗਿਆ, ਅਤੇ ਧਿਆਨ ਆਇਆ ਜੇ ਮੈਨੂੰ ਕੋਈ ਮਾਰ ਦੇਵੇ ਫਿਰ ਸੌਂ ਜਾਂਦਾ। ਦੋ ਬੰਦੇ ਖੜ੍ਹੇ ਕੀਤੇ, ਕਹਿਣ ਲੱਗਾ ਕੋਈ ਮੈਨੂੰ ਨਾ ਮਾਰੇ, ਤੁਸੀਂ ਧਿਆਨ ਰੱਖਣਾ। ਫਿਰ ਸੋਚਿਆ ਬੇਈਮਾਨ ਇਹ ਹੀ ਮਾਰ ਦੇਣ, ਫਿਰ ਕੀ ਕਰਾਂਗਾ। ਉਹਨਾਂ ਦੇ ਮਗਰ ਦੋ ਹੋਰ ਕੀਤੇ, ਤੁਸੀਂ ਇਹਨਾਂ ਦਾ ਧਿਆਨ ਰੱਖਣਾ। ਪਰ ਜੇ ਚਾਰ ਰਲ ਗਏ ਮਗਰ 8 ਹੋਰ ਖੜ੍ਹੇ ਕੀਤੇ ਸਿਕਿਉਰਿਟੀ ਦੇ, ਮਗਰ ਸਿਕਿਉਰਿਟੀ ਆਖਰ ਨਾਦਰ ਤੰਬੂ 'ਚ ਸੁੱਤਾ ਪਿਆ ਸੀ, ਇੱਕ ਸਿਪਾਹੀ ਨਹੀਂ ਮਾਰੇ। ਬੰਦੇ ਦੁਨੀਆਂ ਵਿੱਚ ਤਾਂ ਕਰ ਲੈਂਗਾ, ਰੱਬ ਦੇ ਦਰ ਇੱਜ਼ਤ ਕਿੰਨਾ ਦੀ ਹੈ, ਉੱਥੇ ਨੱਕ ਕਿੰਨਾ ਦੀ ਹੈ ਇਹ ਯਾਦ ਰੱਖ, ਉੱਥੇ ਆਦਰ ਕਿੰਨਾ ਦਾ ਹੈ, ਉੱਥੇ ਸਨਮਾਨ ਕਿੰਨਾ ਦਾ ਹੈ। ਉੱਥੇ ਹੈ ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ। ਉੱਥੇ ਤਾਂ ਪੱਤ ਪਰਵਾਨਾ ਇੱਜ਼ਤ ਰੂਪੀ ਵੱਟਾ ਪਿੱਛੇ ਪਾ ਕੇ ਤੋਲਿਆ ਜਾਏਗਾ, ਉਹ ਹੈ ਨਾਮ ਦਾ। ਪੱਤ ਪਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ, ਪਤਾ ਲੱਗਦਾ ਉਸ ਸੱਚੇ ਦਰਬਾਰ ਮੈਂ ਪੱਲਾ ਨਾ ਪਕੜੈ ਕੋਏ। ਖਰੇ ਖਜ਼ਾਨੇ ਪਾਈਏ ਖੋਟੇ ਸਟੀਏ ਬਾਹਰ ਵਾਰ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਮਾਣ ਕਿੰਨਾ ਦਾ, ਉੱਥੇ ਬੇਇੱਜ਼ਤੀ ਕਿੰਨਾ ਦੀ ਅਤੇ ਮਾਣ ਕਿੰਨਾ ਦਾ। ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਹਵੈ ਦਰਗਹਿ ਮਾਣ, ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਉੱਥੇ ਮਾਣ ਲੈਣਾ ਅਤੇ ਧਿਆਨ ਵਿੱਚ ਗੁਰੂ ਨੂੰ ਲੈ ਆਓ, ਗੁਰਮਤ ਲੈ ਆਓ, ਗੁਰੂ ਦੀ ਮਤ ਲੈ ਆਓ। ਜਿਨ੍ਹਾਂ ਕੋਲ ਗੁਰੂ ਦੀ ਮਤ ਹੈ, ਗੁਰੂ ਦਾ ਸ਼ਬਦ ਹੈ, ਇੱਥੇ ਸੱਚੇ ਸੋ ਅੱਗੇ ਸੱਚ ਹੈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪਾਪ ਆਪੇ ਮਹਿਲੇ। ਦੁਨੀਆਂ ਵਿੱਚ ਬੰਦਾ ਕੁਛ ਬਣਿਆ ਫਿਰੇ, ਕਹਿੰਦੇ ਨੇ ਰਾਜ ਉਸ ਦਰਬਾਰ ਵਿੱਚ ਜ਼ਾਲਮ ਬੰਦੇ ਬਾਦਸ਼ਾਹ ਵੀ ਹੋਣ, ਨੱਕ ਵੱਡੇ ਫਿਰਦੇ ਨੇ, ਉੱਥੇ ਉਹਨਾਂ ਦੀ ਕੋਈ ਸ਼ੋਭਾ ਮੂਲ ਨਾ ਪਾਏ। ਇਸ ਯੁੱਗ ਮੈਂ ਸ਼ੋਭਾ ਨਾਮ ਕੀ, ਬਿਨ ਨਾਮੈ ਸ਼ੋਭਨਾ ਹੋਏ। ਇਹ ਮਾਇਆ ਕੀ ਸ਼ੋਭਾ, ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਏ, ਉੱਥੇ ਸ਼ੋਭਾ ਨਹੀਂ। ਹਾਂਜੀ,
ਮਹੱਲਾ ਤੀਜਾ।
ਸਲੋਕ ਵਿੱਚ ਸਾਹਿਬ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਸੁਣ ਸਿੱਖਿਆ ਸਾਧਨਾ ਆਇਓ,
ਸਿੱਖਿਆ ਸੁਣ ਲਈ, ਸੁਣਨ ਨਾਲ ਸਵਾਦ ਕੋਈ ਨਹੀਂ ਆਇਆ। ਹੁਣ ਐਸਾ ਹੁੰਦਾ, ਮੁਸਲਮਾਨ ਵੀ ਐਸੇ ਮਿਲਣਗੇ ਕਹਿੰਦੇ ਨੇ ਕੁਰਾਨ ਤਾਂ ਪੜ੍ਹਨੇ ਆ, ਮਨ ਨਹੀਂ ਟਿਕਦਾ, ਕੋਈ ਰਸ ਨਹੀਂ ਆਉਂਦਾ, ਯਾਦ ਵੀ ਕਰ ਲਈ। ਸਿੱਖ ਵੀ ਐਸੇ ਮਿਲਣਗੇ, ਬਾਣੀ ਬਹੁਤ ਯਾਦ ਹੈ ਪਰ ਨਾ ਮਨ ਟਿਕਦਾ, ਨਾ ਕੋਈ ਰਸ ਆਉਂਦਾ ਪੜ੍ਹਨ ਦਾ, ਸਿੱਖਿਆ ਤਾਂ ਸੁਣ ਲਈ ਕਹਿੰਦੇ ਨੇ। ਲੇਕਿਨ ਸਵਾਦ ਉਸ ਦਿਨ ਆਏਗਾ ਜਿਸ ਦਿਨ ਸ਼ਬਦ ਨਾਲ ਮਨ ਜੁੜ ਗਏ ਆ, ਉਸ ਤੋਂ ਬਿਨਾਂ ਨਹੀਂ। ਚੰਗੀਆਂ ਚੰਗੀਆਂ ਗੱਲਾਂ ਬੰਦਾ ਯਾਦ ਤਾਂ ਕਰ ਲੈਂਦਾ, ਸੇਵਾ ਕਰਾਂ ਸਫਲ ਹੋਵਾਂਗਾ, ਪਰ ਸੇਵਾ ਕਰੇ ਨਾਲ ਹੋਰ ਸ਼ਰਤਾਂ ਨੇ, ਨਿਰਅਭਿਮਾਨ ਹੋ ਕੇ ਕਰੇ। ਗੁਰੂ ਦੇ ਸ਼ਬਦ ਵਿੱਚ ਮਨ ਜੁੜ ਜਾਏ, ਭਾਵ ਸੁਰਤ ਲੀਨ ਹੋ ਜਾਏ, ਆਪਣਾ ਆਪ ਗਿਆਨ ਦੇ ਮਾਲਕ ਨਾ ਭੁੱਲ ਕੇ ਬਣਿਓ। ਜਿਹੜਾ ਸਮਝਦਾ ਮੈਨੂੰ ਕੰਠ ਮੈਂ ਯਾਦ ਕਰ ਲਿਆ ਮੈਂ, ਨਹੀਂ, ਗਿਆਨ ਦੀ ਸ਼ਰਨ ਵਿੱਚ ਆਉਣਾ। ਇਹ ਯਾਦ ਰੱਖਣਾ, ਸ਼ਬਦ ਦੇ ਮਾਲਕ ਨਹੀਂ ਬਣਨਾ। ਸ਼ਬਦ ਦਾ ਮਾਲਕ ਬਣਨ ਵਾਲਾ ਤਾਂ ਇੱਥੇ ਤੱਕ ਜਾਏਗਾ, ਕਹੇਗਾ ਮੋਖ ਦੇ ਕੇ ਗੁਟਕਾ ਲਿਆਇਆ, ਰੱਖਿਆ ਘਰ 'ਚ, ਪੜ੍ਹਾਂ ਭਾਵੇਂ ਨਾ ਪੜ੍ਹਾਂ, ਕਿਉਂਕਿ ਮੈਂ ਤਾਂ ਮਾਲਕ ਹਾਂ। ਗਿਆਨ ਯਾਦ ਕਰਕੇ ਕੋਈ ਮਾਲਕ ਨਹੀਂ। ਸ਼ਬਦ ਦੀ ਸ਼ਰਨ ਵਿੱਚ ਆ ਜਾ, ਹੇ ਗੁਰੂ ਦੇ ਸ਼ਬਦ ਤੂੰ ਮੇਰਾ ਗੁਰੂ ਹੈ, ਮੇਰੇ ਸਿਰ 'ਤੇ ਹੱਥ ਰੱਖ, ਮੈਨੂੰ ਸੋਝੀ ਬਖਸ਼। ਜਿਸ ਦਿਨ ਸ਼ਬਦ ਦੀ ਸ਼ਰਨ ਵਿੱਚ ਆ ਗਏ, ਸ਼ਬਦ ਵਿੱਚ ਮਨ ਜੁੜ ਗਿਆ, ਉਸ ਦਿਨ ਬਾਣੀ ਪੜ੍ਹਨ ਲੱਗਿਆ ਆਨੰਦ ਆਏਗਾ, ਸੁਣਨ ਲੱਗਿਆ ਆਨੰਦ ਆਏਗਾ, ਨਹੀਂ ਤੇ ਰਸ ਨਹੀਂ ਬਣੇਗਾ। ਹਾਂਜੀ,
ਜਿਚਰ ਗੁਰਮੁਖ ਸ਼ਬਦ ਨਾ ਲਾਗੈ,
ਗੁਰੂ ਦੀ ਸ਼ਰਨ ਪੈ ਕੇ ਗੁਰਮੁਖ ਬਣ ਕੇ ਜਦੋਂ ਤੱਕ ਸ਼ਬਦ ਵਿੱਚ ਮਨ ਨਹੀਂ ਲੱਗਦਾ, ਸਿੱਖਿਆ ਸੁਣਨ ਨਾਲ ਕੋਈ ਰਸ ਨਹੀਂ ਆਉਂਦਾ, ਆਨੰਦ ਨਹੀਂ ਆਉਂਦਾ।
ਸਤਿਗੁਰ ਸੇਵਿਆ ਨਾਮ ਮਨ ਵਸੈ,
ਸਤਿਗੁਰੂ ਦੀ ਸੇਵਾ ਕਰਨ ਨਾਲ ਨਾਮ ਮਨ ਵਿੱਚ ਵੱਸ ਜਾਂਦਾ। ਸਾਡੇ ਮਨ 'ਚ ਕੀ ਵੱਸਿਆ, ਅਸਲ ਵਿੱਚ ਜਿਸ ਨੂੰ ਮਨ ਮੰਨ ਗਿਆ, ਪਿਆਰ ਬਣ ਗਿਆ, ਉਹ ਮਨ 'ਚ ਵੱਸ ਗਿਆ, ਬਿਨਾਂ ਯਤਨ ਤੋਂ ਵੱਸ ਗਿਆ। ਹੁਣ ਧਿਆਨ ਨਾਲ ਜ਼ਰਾ ਵੇਖਣਾ, ਗੁਰੂ ਨਾਨਕ ਦੇਵ ਜੀ ਦੇ ਪਾਵਨ ਇਤਿਹਾਸ ਵਿੱਚ ਇੱਕ ਬਚਨ ਆ, ਬੜਾ ਸੁੰਦਰ ਹੈ, ਕਿ ਜਿਸ ਵੇਲੇ ਭਾਈ ਲਹਿਣੇ ਨੂੰ ਕਿਹਾ ਤੂੰ ਜਾਂਦਾ ਕਿ ਹੁਣ ਹੀ ਸਾਰੇ ਤੁਰ ਗਏ, ਕਹਿਣ ਲੱਗਾ ਥਾਂ ਹੀ ਕੋਈ ਨਹੀਂ, ਮੇਰਾ ਥਾਂ ਹੈ ਤੁਹਾਡੇ ਚਰਨਾਂ ਵਿੱਚ। ਗੱਲ ਨਾ ਲਾ ਕੇ ਕਹਿਣ ਲੱਗੇ ਤੇਰਾ ਥਾਂ ਹੈ ਮੇਰੇ ਚਰਨਾਂ ਵਿੱਚ ਅਤੇ ਮੇਰਾ ਥਾਂ ਹੈ ਤੇਰੇ ਹਿਰਦੇ ਵਿੱਚ। ਮੈਂ ਬੜੇ ਹਿਰਦੇ ਵੇਖੇ ਨੇ, ਕਿਤੇ ਪੁੱਤਰ ਬੈਠਾ, ਕਿਤੇ ਮਿੱਤਰ ਬੈਠਾ, ਕਿਤੇ ਧਨ ਬੈਠਾ, ਕਿਤੇ ਇਸਤਰੀ ਬੈਠਾ, ਲੈਣਿਆ ਤੇਰਾ ਹਿਰਦਾ ਖਾਲੀ ਹੈ ਗੁਰੂ ਨਾਨਕ ਦੇਵ ਨੂੰ ਬਿਠਾਉਣ ਵਾਸਤੇ, ਬੈਠਾਂਗਾ ਮੈਂ ਤੇਰੇ ਹਿਰਦੇ ਵਿੱਚ। ਬਾਬਾ ਮੜੀ ਨਾ ਗੌਰ, ਬਾਬਾ ਕਿੱਥੇ ਹੈ? ਕਿਸੇ ਮੜੀ 'ਚ ਨਹੀਂ, ਗੌਰ 'ਚ ਨਹੀਂ, ਗੁਰ ਅੰਗਦ ਕਹੀਏ ਮੈਂ, ਗੁਰੂ ਅੰਗਦ ਦੇਵ ਦੇ ਹਿਰਦੇ 'ਚ ਵੱਸਦਾ, ਅਤੇ ਇਹ ਨਹੀਂ ਉੱਥੇ ਹੀ ਵੱਸਿਆ ਅਤੇ ਬਾਬਾ ਸਾਡੇ ਹਿਰਦੇ 'ਚ ਨਹੀਂ ਵੱਸ ਸਕਦਾ, ਵੱਸ ਸਕਦਾ। ਹਿਰਦਾ ਵੇਲਾ ਅਸੀਂ ਕਰ ਦਈਏ, ਬਾਬਾ ਉਸੇ ਵੇਲੇ ਹੀ ਆ ਕੇ ਚਰਨ ਪਾਏਗਾ। ਅਸੀਂ ਤਾਂ ਘਰ ਤੱਕ ਹੀ ਰਹਿ ਜਾਂਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਘਰ ਚਰਨ ਪਵਾ ਲਈਏ। ਸੰਗਤਾਂ ਨੂੰ ਕਹਿੰਦੇ ਹਾਂ ਜੀ ਘਰ ਚਰਨ ਪਾਓ, ਕਦੀ ਇਹ ਵੀ ਆਖੋ ਸਤਿਗੁਰੂ ਮੇਰੇ ਹਿਰਦੇ 'ਚ ਚਰਨ ਪਾਓ। ਹਿਰਦਿਓਂ ਹੂਕ ਨਿਕਲੇ, ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ, ਮਨ ਵਸ ਜਿਓ। ਘਰ 'ਚ ਹੀ ਨਾ ਆ, ਮੇਰੇ ਹਿਰਦੇ 'ਚ ਆ, ਇੱਟਾਂ ਰੋੜਿਆਂ ਦੇ ਘਰ 'ਚੋਂ ਹੋ ਕੇ ਤੁਰ ਜਾਏ, ਨਹੀਂ ਮੇਰੇ ਹਿਰਦੇ 'ਚ ਆ ਕੇ ਵਸ, ਮੇਰੀ ਸਿਮਰਤੀ 'ਚ ਵਸ, ਮੇਰੇ ਮਨ ਵਿੱਚ ਆ ਕੇ ਵਸ। ਨਾਮ ਆ ਕੇ ਉਹਨਾਂ ਦੇ ਮਨ ਵਿੱਚ ਵਸ ਜਾਂਦਾ ਹੈ।
ਹਾਂਜੀ, ਚੋਂ ਭਰਮ ਪਾਓ ਭਾਗੈ,
ਅੰਦਰੋਂ ਡਰ ਦੂਰ ਹੋ ਜਾਂਦਾ ਹੈ ਔਰ ਭਟਕਣਾ ਮੁੱਕ ਜਾਂਦੀ। ਭਰਮ ਔਰ ਭਾਓ, ਇਹ ਦੋ ਬਿਮਾਰੀਆਂ ਐਸੀਆਂ ਨੇ, ਜਿੱਥੇ ਭਰਮ ਹੋਵੇ ਭਾਓ ਹੋਵੇ ਬੰਦਗੀ ਨਹੀਂ ਹੋ ਸਕਦੀ। ਮਨ ਦਾ ਟਿਕਾਓ, ਜਿਹੜਾ ਵੀ ਸੱਜਣ ਕਹਿੰਦਾ ਮਨ ਨਹੀਂ ਟਿਕਦਾ, ਜਾਂ ਉੱਥੇ ਭਰਮ ਹੋਵੇਗਾ ਜਾਂ ਕੋਈ ਭਾਓ ਹੋਵੇਗਾ, ਡਰ ਹੋਵੇਗਾ। ਡਰ ਜਿੱਥੇ ਹੋਵੇ ਟਿਕਾ ਕਿੱਥੇ, ਅੱਠੇ ਪੈਰ ਡਰ ਰਹੇ, ਬੰਦਾ ਡਰਦਾ ਹੀ ਰਹੇ, ਬੰਦਾ ਚਿੰਤਾ 'ਚ ਰਹੇ, ਭਟਕਣਾ ਵਿੱਚ ਰਹੇ, ਪਰ ਉੱਥੋਂ ਭਰਮ ਪਾਓ ਦੌੜ ਜਾਂਦਾ, ਨਸ ਜਾਂਦਾ ਹੈ।
ਜੇ ਹਾ ਸਤਿਗੁਰ ਨੂੰ ਜਾਣੈ ਤੇ ਹੋਵੇ।
ਇਹ ਬਚਨ ਬਹੁਤ ਧਿਆਨ ਦੇਣ ਯੋਗ ਹੈ, ਇਕਾਗਰ ਹੋ ਕੇ ਸੁਣੋ। ਸਤਿਗੁਰੂ ਨੂੰ ਜੈਸਾ ਜਾਣਦਾ ਹੈ ਕਿ ਗੁਰੂ ਦਿਆਲੂ ਹੈ, ਗੁਰੂ ਕਿਰਪਾਲੂ ਹੈ, ਗੁਰੂ ਬਖਸ਼ੰਦ ਹੈ, ਗੁਰੂ ਦਾਤਾਰ, ਜਾਣਦੇ ਹਨ ਕਿ ਗੁਰੂ ਬਖਸ਼ਿਸ਼ ਕਰਨ ਵਾਲਾ ਹੈ, ਦਾਤਾਂ ਦੇਣ ਵਾਲਾ ਹੈ, ਮਿਹਰ ਕਰਨ ਵਾਲਾ ਹੈ, ਪਤਤਾਂ ਨੂੰ ਪਾਵਨ ਕਰਨ ਵਾਲਾ। ਜੈਸਾ ਜਾਣਦੇ ਹਾਂ ਉਹੋ ਜਿਹਾ ਸਿੱਖ ਆਪ ਬਣ ਜਾਏ, ਉਹਨਾਂ ਗੁਣਾਂ ਦਾ ਧਾਰਨੀ ਬਣੇ। ਗੁਰੂ ਨੂੰ ਕਿਹਾ ਬਖਸ਼ੰਦ ਹੈ, ਅਤੇ ਤੂੰ ਕਿਸੇ ਦੀ ਭੁੱਲ ਨੂੰ ਸਾਰੀ ਜ਼ਿੰਦਗੀ ਮੁਆਫ਼ੀ ਨਹੀਂ ਕਰਦਾ, ਵਾਰ ਵਾਰ ਯਾਦ ਕਰਨਾ। ਗੁਰੂ ਵਾਲਾ ਸੁਭਾਅ ਬਣਾ, ਜੋ ਤੇਰੇ ਸਤਿਗੁਰੂ ਦਾ ਸੁਭਾਅ ਹੈ ਉਹ ਤੇਰਾ ਸੁਭਾਅ ਬਣ ਜਾਏ। ਜੈਸਾ ਸਤਿਗੁਰੂ ਨੂੰ ਜਾਣਦਾ ਉਹ ਜੇ ਆਪ ਹੋ ਜਾਵੇ। ਹਾਂਜੀ,
ਤਾਂ ਸੱਚ ਨਾਮ ਲਿਵ ਲਾਗੈ।
ਸੱਚੇ ਨਾਮ ਨਾਲ ਲਿਵ ਹੈ ਮਨ ਦੀ ਲਗਨ, ਇੱਕੋ ਲਗਨ ਲੱਗੀ ਜੇ ਲਈ ਜਾਂਦੀ ਟੋਰ ਅਨੰਤ ਉਹਨਾਂ ਦੀ। ਵਸਲੋਂ ਉਰੇ ਮੁਕਾਮਨਾ ਕੋਈ, ਉਹ ਚਾਲ ਪਏ ਨਿਤ ਰਹਿੰਦੇ ਉਹਨਾਂ ਨੂੰ, ਤਾਂ ਉਹ ਮਨ ਦੀ ਲਗਨ, ਉਹ ਮਨ ਦੀ ਇਸ ਪਾਸੇ ਖਿੱਚ, ਲਗਾਤਾਰ ਖਿੱਚ, ਇਹ ਲਗਨ ਲੱਗਦੀ ਹੈ।
ਨਾਨਕ ਨਾਮ ਮਿਲੇ ਵਡਿਆਈ।
ਸਾਹਿਬ ਕਹਿੰਦੇ ਨੇ ਵਡਿਆਈ ਭਗਤ ਜਨਾਂ ਨੂੰ, ਇਹ ਬਾਦਸ਼ਾਹੀ ਰੱਬ ਨਾਲ ਲਿਵ ਜੁੜਨੀ, ਰੱਬ ਰੂਪ ਹੋ ਜਾਣਾ, ਇਹ ਭਗਤ ਜਨਾਂ ਨੂੰ ਆਪ ਦਿੱਤੀ ਹੈ, ਨਾਮ ਰਾਹੀਂ ਇਹ ਵਡਿਆਈ ਮਿਲਦੀ ਹੈ।
ਹਰ ਦਰ ਸੋਹਨ ਆਗੈ,
ਹਰੀ ਦੇ ਦਰ 'ਤੇ ਉਹ ਸ਼ੋਭਾ ਪਾਉਂਦੇ ਨੇ। ਜਿਸ ਦੀ ਇੱਜ਼ਤ ਹੋਵੇ, ਜਿੱਥੇ ਜਾਏ ਕੋਈ ਕਹਿੰਦਾ ਜੀ ਜੀ ਆਇਆ, ਕਹਿੰਦਾ ਇਹ ਨਹੀਂ ਕਹਿੰਦਾ ਠਹਿਰ ਜਾ ਜੇ ਦਰਵਾਜ਼ਾ ਬੰਦ ਹੈ, ਨਹੀਂ ਜੀ ਆਇਆਂ ਨੂੰ, ਆਓ ਬੈਠ ਜਾਓ, ਆਦਰ ਦਿੰਦੇ ਨੇ। ਰੇ ਰੇ ਦਰਗਾਹ ਕਹੇ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਊ, ਹਰ ਇੱਕ ਤੈਨੂੰ ਚੰਗਾ ਆਦਰ ਦੇਵੇਗਾ, ਅਨਾਦਰ ਦੇ ਸ਼ਬਦ ਕੋਈ ਨਹੀਂ ਕਹੇਗਾ। ਉੱਥੇ ਆਉਂਦਿਆਂ ਜਾਂਦਿਆਂ ਕੋਈ ਰੋਕੇਗਾ, ਬੇਗਮਪੁਰ ਦਾ ਵਾਸੀ ਬਣੇਗਾ। ਬੇਗਮਪੁਰਾ ਸ਼ਹਿਰ ਕੋ ਨਾ ਦੁਖਿਆਂ ਦੋ ਨਹੀਂ ਤੈ ਠਾਹੋ, ਨਹੀਂ ਤਸਵੇਜ਼ ਖਰਾਜ ਨਾ ਮਾਰ, ਹਾਉ ਨਾ ਖਤਾ ਨਾ ਤਰਸ ਜ਼ਵਾਲ, ਅਬ ਮੈਂ ਖੂਬ ਵਤਨ ਗਾ ਪਾਈ ਹੂੰ, ਖੈਰ ਸਦਾ ਮੇਰੇ ਭਾਈ। ਇੱਥੇ ਉਹ ਮਹਿਲੀ ਤੂੰ ਪਾਵੇਂ ਬਾਸਾ, ਇਸ ਥਾਂ 'ਤੇ ਇਹ ਟਿਕਾਣਾ ਮਿਲੇਗਾ, ਇਹ ਮਨ ਦੀ ਅਵਸਥਾ ਮਿਲੇਗੀ। ਹਾਂਜੀ,
ਪੌੜੀ ਗੁਰ ਸਿੱਖਾਂ ਮਨ ਹਰ ਪ੍ਰੀਤ ਹੈ।
ਗੁਰ ਸਿੱਖਾਂ ਦੇ ਮਨ ਵਿੱਚ ਪਰਮਾਤਮਾ ਨਾਲ ਪ੍ਰੇਮ ਹੈ, ਹਰੀ ਨਾਲ ਪ੍ਰੀਤੀ ਹੈ।
ਗੁਰ ਪੂਜਣ ਆਵ ਹੈ,
ਗੁਰੂ ਨੂੰ ਪੂਜਣ ਆਉਂਦੇ ਨੇ ਕਿ ਰੱਬ ਨਾਲ ਪਿਆਰ ਹੈ ਅਤੇ ਗੁਰੂ ਨੇ ਰੱਬ ਨਾਲ ਜੋੜਿਆ। ਇੱਕ ਬਚਨ ਵਿੱਚ ਸਭ ਕੁਛ ਕਹਿ ਦਿੱਤਾ। ਗੁਰੂ ਨੂੰ ਪ੍ਰੇਮ ਨਾਲ ਪੂਜਣ ਵਾਲੇ ਆਉਣ ਵਾਲੇ ਕਿੰਨੇ ਕੁ ਨੇ ਜਾਂ ਲੋਭਵਸ਼ ਆਉਣ ਵਾਲੇ ਕਿੰਨੇ ਕੁ ਨੇ, ਇਹ ਹੁਣ ਵੇਖਣਾ ਪਵੇਗਾ। ਗੁਰੂ ਦਰ ਜਿਹੜਾ ਆਇਆ ਕਿ ਕੇਵਲ ਪ੍ਰੀਤ ਵਾਸਤੇ ਹੀ ਆਇਆ, ਕਿ ਇਹ ਪ੍ਰਮਾਣ ਹੈ ਕਿ ਜੇ ਤੂੰ ਦੁੱਖ ਦੇਵੇਂ ਤਾਂ ਵੀ ਮੈਂ ਓਨਾ ਹੀ ਖੁਸ਼ ਹੋ ਕੇ ਜਾਵਾਂਗਾ ਜਿੰਨਾ ਸੁੱਖ ਨਾਲ, ਮੈਨੂੰ ਦੇ ਦੇਵੇਂ ਤਾਂ ਵੀ ਪ੍ਰਸੰਨਾ, ਨਾ ਦੇਵੇਂ ਤਾਂ ਵੀ। ਗੁਰੂ ਨਾਨਕ ਦੇਵ ਦੀ ਤਾਂ ਪ੍ਰੀਤੀ ਹੈ। ਸ੍ਰੀ ਰਾਗ 'ਚ ਇੱਕ ਸ਼ਬਦ ਹੈ, ਜੇ ਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ, ਭਾਵੇਂ ਤੀਰਕ ਭਾਵੇਂ ਧੱਕਾ ਏਕ ਵਡਾਈ ਦੇ। ਕਹਿੰਦੇ ਨੇ ਤੂੰ ਮੈਨੂੰ ਧੱਕਾ ਮਾਰ ਦੇ, ਮੈਂ ਬੜਾ ਖੱਸਾਂਗਾ, ਪ੍ਰਸੰਨ ਹੋਵਾਂਗਾ, ਤੇਰਾ ਹੱਥ 'ਤੇ ਘੱਟੋ ਘੱਟ ਲੱਗੇਗਾ, ਸ਼ੋਅ 'ਤੇ ਮਿਲੇਗੀ, ਨਾ ਧੱਕਾ ਮਾਰ। ਦੇ ਦੇਵੇਂ ਮੈਂ ਤਾਂ ਖੁਸ਼, ਧੱਕਾ ਦੇਵੇਂ ਤਾਂ ਖੁਸ਼, ਮੈਨੂੰ ਤੇਰੇ ਨਾਲ ਪਿਆਰ ਹੈ, ਸੁੱਖ ਮਿਲੇ ਤਾਂ ਖੁਸ਼, ਦੁੱਖ ਮਿਲੇ ਤਾਂ ਆਨੰਦਤ, ਕਿਉਂਕਿ ਮੇਰਾ ਨਿਸ਼ਾਨਾ ਦੁੱਖ ਸੁੱਖ ਨਹੀਂ। ਮੈਂ ਦੁੱਖ ਸੁੱਖ ਲਈ ਨਹੀਂ ਆਇਆ, ਮੇਰਾ ਲਕਸ਼ ਵਾਧਾ ਘਾਟਾ ਨਹੀਂ, ਮੇਰਾ ਲਕਸ਼ ਤਾਂ ਹੈ ਪ੍ਰੇਮ ਪ੍ਰੀਤ। ਮੈਂ ਤਾਂ ਪੂਜਣ ਆਉਂਦਾ ਪ੍ਰੀਤ ਲਈ। ਕਹਿੰਦੇ ਨੇ ਗੁਰੂ ਕੇ ਸਿੱਖਾਂ ਦਾ ਪਿਆਰ ਹੈ ਪਰਮਾਤਮਾ ਨਾਲ, ਉਹ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਹਨ। ਹਾਂਜੀ,
ਹਰ ਨਾਮ ਵਣਨ ਜਿਹੇ ਰੰਗ ਸਿਓ,
ਪਰਮਾਤਮਾ ਦੇ ਨਾਮ ਦਾ ਵਪਾਰ ਕਰਦੇ ਹਨ ਔਰ ਪਿਆਰ ਨਾਲ ਕਰਦੇ ਹਨ।
ਲਾਹਾ ਹਰ ਨਾਮ ਲੈ ਜਾਵਹਿ,
ਪਰਮਾਤਮਾ ਦੇ ਨਾਮ ਦਾ ਲਾਹਾ ਲੈ ਕੇ ਉਹ ਜਾਂਦੇ। ਆਏ ਇਸੇ ਲਈ ਪ੍ਰਾਣੀ, ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੁਫਕੜ ਸਭ ਮੁਕਦੀ ਚੱਲੀ ਰਾਂ, ਉਹ ਨਾਮ ਦਾ ਲਾਹਾ ਲੈ ਕੇ ਜਾਂਦੇ ਹਨ।
ਗੁਰ ਸਿੱਖਾਂ ਕੇ ਮੁਖ ਉਜਲੇ,
ਗੁਰ ਸਿੱਖਾਂ ਦੇ ਮੂੰਹ ਉਜਲੇ ਨੇ। ਉਜਲੇ ਕਿਵੇਂ? ਜਦੋਂ ਕੋਈ ਕੰਮ ਕਰ ਆਈਏ ਨਾ, ਸਫਲ ਹੋ ਜਾਈਏ ਤੇ ਬੰਦਾ ਸੁਰਖਰੂ ਹੋ ਕੇ ਖਲੋਂਦਾ। ਕੰਮ ਕੋਈ ਸੌਂਪੋ ਕਰ ਆਏ ਨਾ, ਕੋਈ ਬਹਾਦਰੀ ਦਾ ਕਾਲਾ ਸਿਆਹ ਰੰਗ ਉਹਦਾ ਕਿਉਂ ਨਾ ਹੋਵੇ, ਲਾਲੀਆਂ ਚੜੀਆਂ ਹੁੰਦੀਆਂ। ਪਰ ਜਦੋਂ ਬੰਦਾ ਹਾਰ ਕੇ ਆਵੇ ਨਾ, ਕੋਈ ਗਲਤ ਕੰਮ ਕਰ ਆ, ਭਾਵੇਂ ਕਿੰਨਾ ਗੋਰਾ ਚਿੱਟਾ ਹੋਵੇ, ਮੂੰਹ 'ਤੇ ਸਿਆਹੀ ਆ ਜਾਂਦੀ, ਜਿਵੇਂ ਮੁੱਖ ਨਿੰਦਕ ਹੈ ਸ਼ਾਹੀ, ਇਹ ਸ਼ਾਹੀ ਬਾਹਰਲੀ ਕਾਲਖ ਨਹੀਂ, ਉਹ ਅੰਦਰੋਂ ਮੁਰਝਾ ਜਾਂਦਾ ਹੈ, ਉਸ ਦਾ ਚਿਹਰਾ ਉਜਲਾ ਨਹੀਂ ਰਹਿ ਜਾਂਦਾ। ਉਜਲਾ ਦਾ ਅਰਥ ਹੈ ਸੁਰਖਰੂ, ਕਿ ਉਹ ਜੋ ਕਰਨਾ ਸੀ ਜ਼ਿੰਮੇਵਾਰੀ ਉਸਨੇ ਨਿਭਾ ਦਿੱਤੇ। ਗੁਰਸਿੱਖਾਂ ਦੇ ਤਾਂ ਮੂੰਹ ਉਜਲੇ ਨੇ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ। ਹਾਂਜੀ,
ਹਰ ਦਰਗਹੇ ਭਾਵ ਹੈ,
ਹਰੀ ਦੀ ਦਰਗਾਹ ਵਿੱਚ ਉਹ ਪਾਉਂਦੇ ਨੇ, ਕਬੂਲ ਨੇ, ਰੱਬ ਨੂੰ ਪਿਆਰੇ ਲੱਗਦੇ ਹਨ।
ਗੁਰ ਸਤਿਗੁਰ ਬੋਹਲ ਹਰ ਨਾਮ ਕਾ,
ਨਾਮ ਦਾ ਤੇ ਕਿਣਕਾ ਹੀ ਮਿਲ ਜਾਏ ਤੇ ਬਹੁਤ ਹੈ। ਕਿਣਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਇੱਥੇ ਤੇ ਕਮਾਲ ਬਚਨ ਕਿਹਾ, ਗੁਰੂ ਸਤਿਗੁਰੂ ਨਾਮ ਦਾ ਬੋਹਲ ਹੈ, ਜਿਵੇਂ ਦਾਣਿਆਂ ਦਾ ਢੇਰ ਲੱਗਾ ਹੋਵੇ ਨਾ, ਨਾਮ ਦਾ ਢੇਰ ਲੱਗਾ ਪਿਆ ਹੈ, ਬੋਲ ਹੈ। ਵਡਭਾਗੇ ਵੱਡੇ ਪਾਲਾਂਗਾ ਵਾਲੇ ਸਿੱਖ ਗੁਣਾਂ ਦੀ ਸਾਂਝ ਕਰਦੇ ਹਨ। ਗੁਣਾਂ ਦੀ ਸਾਂਝ ਹੋਏਗੀ ਜਿੱਥੇ ਗੁਣ ਹੋਣ, ਜਿੱਥੇ ਹੈ ਹੀ ਅਵਗਣ, ਉੱਥੋਂ ਗੁਣ ਕਿੱਥੇ। ਕੋ ਸੰਗ ਵਿੱਚ ਜਾਵਾਂਗੇ, ਯਾਦ ਰੱਖਣਾ ਅਵਗਣਾਂ ਦੀ ਸਾਂਝ ਕਰਾਂਗੇ, ਬੁਰਿਆਂ ਕੋਲ ਬੈਠੇ ਬੁਰਿਆਈ ਦੀ ਸਾਂਝ ਕਰਾਂਗੇ, ਗੁਰੂ ਕੋਲ ਆਵਾਂਗੇ ਗੁਣਾਂ ਦੀ ਸਾਂਝ ਕਰਾਂਗੇ। ਗੁਰੂ ਦੇ ਘਰ ਵਿੱਚ ਗੁਣ ਹਨ, ਗੁਰੂ ਦੇ ਘਰ ਵਿੱਚ ਨੇਕੀਆਂ ਹਨ, ਗੁਰੂ ਦੇ ਘਰ ਵਿੱਚ ਪੁੰਨ ਹੈ, ਚੰਗਿਆਈਆਂ ਹਨ, ਸੱਚ ਹੈ, ਸਤ ਸੰਤੋਖ ਦਇਆ ਧਰਮ ਧੀਰਜ ਹੈ। ਸਿੱਖ ਆਉਂਦੇ ਨੇ, ਆ ਗੁਰੂ ਕਹਿੰਦੇ ਵੀ ਨੇ, ਆ ਸੱਚ ਵਪਾਰ ਕਰੋ ਵਪਾਰੇ, ਦਰਗਹਿ ਨਿਵਹ ਖੇਪ ਤੁਮਾਰੇ, ਵਣਜ ਕਰੋ ਵਣਜਾਰੇ ਹੋ ਵੱਖਰ ਲਿਹੋ ਸਮਾਲ, ਤੈਸੀ ਵਸਤ ਵਸਾਈਐ ਜੈਸੀ ਨਿਭੈ ਨਾਲ, ਉਹ ਗੁਣਾਂ ਦੀ ਸਾਂਝ ਕਰਦੇ ਹਨ।
ਤਿਨਾ ਗੁਰ ਸਿੱਖਾਂ ਕੋ ਵਾਰਿਆ,
ਮੈਂ ਉਹਨਾਂ ਗੁਰਸਿੱਖਾਂ ਤੋਂ ਆਪਣੇ ਆਪ ਨੂੰ ਸਦਕੇ ਕਰ ਦਿੱਤਾ, ਕੁਰਬਾਨ ਕਰ ਦਿੱਤਾ, ਵਾਰਿਆ ਹਾਂ।
ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ,
ਜਿਹੜੇ ਬਹਿੰਦਿਆਂ ਉੱਠਦਿਆਂ ਹਰ ਵੇਲੇ ਪਰਮਾਤਮਾ ਦਾ ਨਾਮ ਧਿਆਉਂਦੇ ਹਨ। ਕੱਲ੍ਹ ਹੀ ਇੱਕ ਸੱਜਣ ਨੇ ਪੁੱਛਿਆ, ਉੱਥੋਂ ਜਾਂਦਿਆਂ ਹੀ, ਗਿਆਨੀ ਜੀ, ਬਾਣੀ ਪੜ੍ਹਨਾ ਅਤੇ ਸਿਮਰਨ ਇੱਕ ਹੀ ਹੈ? ਬੜਾ ਚੰਗਾ ਪ੍ਰਸ਼ਨ ਕੀਤਾ, ਥੋੜ੍ਹਾ ਜਿਹਾ ਫਰਕ ਹੈ ਉਹ ਸਮਝ ਲਈਏ। ਅਸੀਂ ਇੱਕ ਨਾਮ ਕਿਸੇ ਦਾ ਲੈਂਦੇ ਹਾਂ, ਜਿਵੇਂ ਕਿਹਾ ਗੁਰੂ ਨਾਨਕ ਜਪੀ ਜਾਏ, ਗੁਰੂ ਨਾਨਕ ਨਾਨਕ, ਇਹ ਤਾਂ ਹੋ ਗਿਆ ਇੱਕ ਨਾਮ ਦਾ ਜਾਪ। ਹਾਂ, ਅੱਗੋਂ ਹੈ ਸਿਫਤਾਂ ਦਾ ਵਿਸਥਾਰ ਦਾ ਜਾਪ ਕਿ ਗੁਰੂ ਨਾਨਕ ਦੇਵ, ਉਹਨਾਂ ਦਾ ਪ੍ਰਕਾਸ਼ ਕਿੱਥੇ ਹੋਇਆ, ਗੁਰੂ ਨਾਨਕ ਦੇਵ ਨੇ ਪਾਂਧੇ ਨੂੰ ਕਿਵੇਂ ਪੜ੍ਹਾਇਆ, ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨਾ ਕਰਕੇ ਤੇਰਾ ਤੇਰਾ, ਇਹ ਵਿਸਥਾਰ ਨਾਲ ਵਾਹਿਗੁਰੂ 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 ਕੋ ਜਪਦਾ ਸਿਮਰਨ ਹੈ, ਜਿੰਦ ਜਾਣ ਹੈ ਸਿੱਖੀ ਦੀ। ਕਹਿੰਦੇ ਹਾਂ ਬੋਲੋ ਜੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਵੇਲੇ ਤਾਂ ਬੋਲਾ ਬੜਾ ਪ੍ਰਚਲਿਤ ਹੋ ਗਿਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਰਤਿਆ ਆਮ। ਪਰ ਅੱਗੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਿਵੇਂ ਸਿਮਰਨ ਹੈ, ਬਾਣੀ ਕਿਵੇਂ ਸਿਮਰਨ ਹੈ, ਇਸ ਸਿਫਤਾਂ ਦਾ ਵਿਸਥਾਰ ਹੈ ਬਹੁਤ ਵੱਡਾ। ਇਹ ਹੈ ਵਾਹਿਗੁਰੂ ਉਹ ਹੈ ਜੋ ਇੱਕ ਹੈ, ਵਾਹਿਗੁਰੂ ਜੋ ਉਹ ਹੈ ਜੋ ਸਤਨਾਮ ਹੈ, ਵਾਹਿਗੁਰੂ ਉਹ ਹੈ ਜੋ ਕਰਤਾ ਪੁਰਖ ਹੈ, ਵਾਹਿਗੁਰੂ ਉਹ ਹੈ ਜੋ ਨਿਰਭਉ ਨਿਰਵੈਰ ਹੈ, ਵਾਹਿਗੁਰੂ ਉਹ ਹੈ ਜੋ ਅਕਾਲ ਮੂਰਤ ਹੈ, ਵਾਹਿਗੁਰੂ ਉਹ ਹੈ ਜੋ ਅਜੂਨੀ ਸਹਿਬੰਗ ਹੈ, ਵਾਹਿਗੁਰੂ ਉਹ ਹੈ ਜੋ ਗੁਰਪ੍ਰਸਾਦ ਹੈ। ਅੱਗੋਂ ਪੜ੍ਹੀ ਜਾਓ ਤੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿਫਤਾਂ ਹੀ ਸਿਫਤਾਂ ਸਿਫਤਾਂ ਹੀ ਸਿਫਤਾਂ। ਗੁਰਬਾਣੀ ਹੈ ਵਿਸਥਾਰ ਨਾਲ ਸਿਮਰਨ, ਵਾਹਿਗੁਰੂ ਹੈ ਸੰਖੇਪ ਰੂਪ ਵਿੱਚ ਸਿਮਰਨ, ਕਿਸੇ ਤਰ੍ਹਾਂ ਵੀ ਯਾਦ ਕਰੋ, ਭਾਵੇਂ ਗੁਰਮੰਤਰ ਦਾ ਜਾਪ ਕਰੋ, ਭਾਵੇਂ ਬਾਣੀ ਪੜ੍ਹੋ, ਕੀਰਤਨ ਸੁਣੋ, ਕਥਾ ਸੁਣੋ। ਇਹ ਕਦੀ ਨਾ ਕਹਿਣਾ ਕਿ ਕਿਹੜੀ ਸਿਫਤ ਛੋਟੀ ਹੈ ਅਤੇ ਕਿਹੜੀ ਸਿਫਤ ਵੱਡੀ ਹੈ, ਕਿਹੜਾ ਸਿਮਰਨ ਛੋਟਾ, ਉਹਦਾ ਸਿਮਰਨ ਹੈ, ਉਹ ਸਿੱਖਦਾ ਹੈ ਤੇਰੇ ਬੇਅੰਤ ਨਾਮ ਨੇ ਦਾਤਾ, ਬਸ ਸਿਫਤ ਕਰ ਲਵੋ। ਅਸੀਂ ਬਾਣੀ ਵੀ ਪੜ੍ਹਨੀ ਹੈ, ਸਿੱਖ ਨੂੰ ਕਿਹਾ ਅੰਮ੍ਰਿਤ ਵੇਲੇ ਉੱਠੇ ਗੁਰਮੰਤਰ ਦਾ ਜਾਪ ਕਰਦੇ ਹਾਂ, ਪਰ ਇਹ ਇਮਤਿਆਜ਼ ਨਾ ਰੱਖਣਾ ਕਿ ਮੈਂ ਇਹ ਤਾਂ ਕਰ ਲਵਾਂ ਨਿਤਨੇਮ ਛੱਡਦੀ ਹਾਂ, ਮੈਂ ਇਹ ਤਾਂ ਕਰ ਲਵਾਂ ਗੁਰਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ। ਨਹੀਂ, ਗੁਰਿਆਈ ਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ, ਬਾਣੀ ਸਿੱਖ ਦੀ ਜਿੰਦ ਜਾਨ ਹੈ, ਬਾਣੀ ਨਾਲ ਉਹ ਟੁੱਟ ਗਿਆ ਅਤੇ ਸਿੱਖੀ ਗਈ। ਅਸੀਂ ਜਪ ਵੀ ਕਰਨਾ ਹੈ, ਅਸੀਂ ਬਾਣੀ ਵੀ ਪੜ੍ਹਨੀ ਹੈ, ਰਹਿਤ ਮਰਿਆਦਾ ਨੂੰ ਅਸੀਂ ਜਿਉਣਾ ਹੈ, ਸਤਿਗੁਰੂ ਬਖਸ਼ਿਸ਼ ਕਰੇ। ਇੰਨੇ ਸ਼ਬਦ ਕਹਿੰਦੇ ਆ, ਦੋ ਦਿਨ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ, ਖਿਮਾ ਕਰਦੇ ਨਾ। ਅਤੇ ਅੰਤ ਵਿੱਚ ਜਿਹੜਾ ਬਚਨ ਹੈ ਕਿ ਉਹਨਾਂ ਗੁਰਸਿੱਖਾਂ ਕੋਲੋਂ ਮੈਂ ਸਦਾ ਵਾਸਤੇ ਕੁਰਬਾਨ ਜਾਂਦਾ ਜੋ ਬਹਿੰਦੇ ਹਾਂ ਉੱਠਦੇ ਹਾਂ, ਕਿਵੇਂ ਸਿਮਰਨ ਕਰੀਏ? ਉਠਤ ਬੈਠਤ ਸੋਵਤ ਜਾਗਤੇ ਮਨ ਤੁਜੇ ਚਿਤਾਰੇ, ਉਠਤ ਬੈਠਤ ਸੋਵਤ ਨਾਨਕ ਕਹੋ ਨਾਨਕ ਜਨ ਕੈ ਸਦ ਕਾਮ, ਜਿਵੇਂ ਹੈ ਜਿੱਥੇ ਹੈ ਭੁੱਲ ਨਾ, ਉਹਨੂੰ ਯਾਦ ਕਰਦਾ ਰਹੋ। ਅੰਤ ਵਿੱਚ ਤਨ ਤਨ ਗੁਰੂ ਰਾਮਦਾਸ, ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਕੋਟਾਨ ਕੋਟੋ ਸ਼ੁਕਰ, ਸਮੁੱਚੇ ਸਿੰਘ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਗੁਰੂ ਕੀਆਂ ਸੰਗਤਾਂ ਦਾ ਸਰਬੱਤ ਦਾ ਧੰਨਵਾਦ। ਭੁੱਲਾਂ ਦੀ ਖਿਮਾ ਜੀ, ਆਓ ਆਖਰੀ ਪੰਕਤੀਆਂ ਸਰਵਣ ਕਰੋ ਜੀ।
ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਵੱਡ ਭਾਗੀ ਸਿੱਖ ਗੁਣ ਸਾਂਝ ਕਰਾਵੇ, ਤਿਨਾ ਗੁਰਸਿੱਖਾਂ ਕੋ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।